ਤਾਂ ਸਾਰੀ ਰਚਨਾ ਉੱਪਰ ਹੁਕਮ ਹੈ। ਭੂਤ ਪ੍ਰੇਤ ਇਹ ਜੱਛ ਕਿੰਨਰ ਗੰਧਰਵ ਦੇਵਤੇ ਸਿੱਧੀਆਂ ਵਾਲੇ ਸਿੱਧ ਲੋਕ ਸਾਰੇ ਇਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਨੇ। ਫਿਰ ਦਸ਼ਮੇਸ਼ ਪਿਤਾ ਜੀ ਤੋਂ ਇਹ ਵੀ ਸਵਾਲ ਕੀਤਾ ਗਿਆ ਜੀ ਇਹਨਾਂ ਦੀ ਗਿਣਤੀ ਕਿਤਨੀ ਹੈ ਔਰ ਇਹ ਹਮੇਸ਼ਾ ਕਿੱਥੇ ਰਹਿੰਦੇ ਨੇ, ਇਹਨਾਂ ਦੀ ਕਿਤਨੀ ਕੁ ਗਿਣਤੀ ਹੈ ਔਰ ਇਹ ਕਿੱਥੇ ਰਹਿੰਦੇ ਨੇ। ਹਜ਼ੂਰ ਕਹਿਣ ਲੱਗੇ ਇਹ ਇਹਨਾਂ ਦਾ ਨਿਵਾਸ ਹਮੇਸ਼ਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਰਹਿੰਦਾ ਜੋ ਸ਼ਹੀਦੀ ਪ੍ਰਾਪਤ ਕਰਨ ਵਾਲੇ ਨੇ। ਦਸ਼ਮੇਸ਼ ਪਿਤਾ ਜੀ ਨੇ ਆਪਣੀ ਬਾਣੀ ਦਸਮ ਗ੍ਰੰਥ ਵਿੱਚ ਵੀ ਇਹ ਵਿਚਾਰ ਸਮਝਾਇਆ ਜੇ ਜੇ ਸਹਿਤ ਜਾਤਨ ਸੰਦੇ ਪ੍ਰਭ ਕੋ ਸੰਗ ਨਾ ਛਾੜਤ ਨੇ ਤੇ ਤੇ ਪਰਮ ਪੁਰੀ ਕਹੇ ਜਾਹੀ ਤਿਨ ਹਰ ਸਿਓ ਅੰਤਰ ਕਿਸ਼ਨਾਹੀ। ਵਿਚਿੱਤਰ ਨਾਟਕ ਦਸਮ ਗ੍ਰੰਥ ਜਿਹੜੇ ਆਪਣੇ ਸਰੀਰ ਤੇ ਦੁੱਖ ਸਹਾਰ ਜਾਂਦੇ ਨੇ, ਜਿਹੜੇ ਬੰਦ ਬੰਦ ਕਟਵਾ ਜਾਂਦੇ ਨੇ, ਖੋਫਰ ਉਤਰਵਾ ਜਾਂਦੇ ਨੇ, ਤੋਬਾਂ ਦੇ ਸਾਹਮਣੇ ਖੜੇ ਹੋ ਕੇ ਆਪਣੇ ਤਨ ਉਡਵਾ ਜਾਂਦੇ ਨੇ, ਟ੍ਰੇਨਾਂ ਦੇ ਇੰਜਣਾਂ ਦੇ ਸਾਹਮਣੇ ਖਲੋ ਕੇ ਜਿਹੜੇ ਸੀਸ ਦੇ ਕੇ ਟ੍ਰੇਨਾਂ ਰੋਕ ਲੈਂਦੇ ਨੇ, ਉਹਨਾਂ ਦਾ ਬਲ ਕਿਤਨਾ ਕੁ ਹੋਵੇਗਾ, ਉਹਨਾਂ ਦਾ ਨਿਵਾਸ ਕਿੱਥੇ ਹੋਵੇਗਾ। ਹਜ਼ੂਰ ਕਹਿੰਦੇ ਨੇ ਤੇ ਪਰਮ ਪੁਰੀ ਕਹੇ ਜਾਹੀ, ਉਹ ਪਰਮ ਪੁਰੀ ਸੱਚਖੰਡ ਵਿੱਚ ਉਹਨਾਂ ਦਾ ਨਿਵਾਸ ਹੁੰਦਾ, ਉਹ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ। ਹਾਂ, ਉਹਨਾਂ ਦਾ ਨਿਵਾਸ ਗੁਰੂ ਦੇ ਚਰਨਾਂ ਵਿੱਚ ਹੈ। ਹਜ਼ੂਰ ਕਹਿਣ ਲੱਗੇ ਇਹਨਾਂ ਦੀ ਗਿਣਤੀ ਤਾਂ ਅਣਗਿਣਤ ਹੈ, ਵਕਤ ਆਵੇਗਾ, ਸਮਾਂ ਆਵੇਗਾ ਜਦੋਂ ਧਰਮ ਦੀ ਰੱਖਿਆ ਵਾਸਤੇ ਕਲਕੀ ਅਵਤਾਰ ਤੋਂ ਬਾਅਦ ਮੈਂ ਆਪਣੇ ਨਾਲ 56 ਕਰੋੜ ਸ਼ਹੀਦਾਂ ਨੂੰ ਲੈ ਕੇ ਪ੍ਰਗਟ ਹੋਵਾਂਗਾ। ਮੈਂ ਧਰਮ ਦੀ ਰੱਖਿਆ ਲਈ, ਧਰਮ ਦੇ ਬੋਲ ਬਾਲੇ ਵਾਸਤੇ 56 ਕਰੋੜ ਸ਼ਹੀਦਾਂ ਨੂੰ ਨਾਲ ਲੈ ਕੇ ਫਿਰ ਪ੍ਰਗਟ ਹੋਵਾਂਗਾ ਔਰ ਉਹ ਪ੍ਰਗਟ ਹੋਣਗੇ, ਵਕਤ ਆਵੇਗਾ। ਤਾਂ ਪੁਰਾਤਨ ਨਿਹੰਗ ਸਿੰਘਾਂ ਦੀ ਉਹ ਵਿਚਾਰਧਾਰਾ ਸੀ 96 ਕਰੋੜ ਗੁਰੂ ਕੀ ਫੌਜ ਹੋਵੇਗੀ, 56 ਕਰੋੜ ਤਾਦ ਵਿੱਚ ਹੀ ਪਹੁੰਚੀ, ਕਿਉਂ ਜੀ 56 ਕਰੋੜ ਤਾਦ ਵਿੱਚ ਹੀ ਪਹੁੰਚਦੀ ਏ। ਜੋ ਇਹ ਵਿਚਾਰ ਸਾਡੇ ਇਤਿਹਾਸ ਅੰਦਰ ਸਾਨੂੰ ਪ੍ਰਾਪਤ ਹੁੰਦੀਆਂ ਨੇ। ਹਜ਼ੂਰ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਜਦੋਂ ਵੀ ਇਸ ਸ਼ਖਸੀਅਤ ਤੋਂ ਬਾਅਦ ਧਰਮ ਦੀ ਰੱਖਿਆ ਲਈ ਪ੍ਰਗਟ ਹੋਣਗੇ, ਉਹਨਾਂ ਦੇ ਆਪਣੇ ਹੀ ਬਚਨਾਂ ਮੁਤਾਬਕ ਉਹਨਾਂ ਦੇ ਨਾਲ 26 ਕਰੋੜ ਅਣਗਿਣਤ ਸ਼ਹੀਦਾਂ ਦੀ ਫੌਜ ਹੋਵੇਗੀ ਔਰ ਉਹਨਾਂ ਸ਼ਹੀਦਾਂ ਫੌਜਾਂ ਵਿੱਚ ਉਹ ਵੀ ਹੋਣਗੇ ਜਿਹੜੇ ਅੱਜ ਸ਼ਹਾਦਤਾਂ ਦੇ ਰਹੇ ਨੇ, ਪਿਆਰ ਨਾਲ ਜਿਹੜੇ ਅੱਜ ਆਪਣਾ ਆਪ ਕੁਰਬਾਨ ਕਰ ਰਹੇ ਨੇ, ਇਹ ਵੀ ਤੇ ਉਦੋਂ ਨਾਲ ਹੋਣਗੇ ਕਿਉਂਕਿ ਉਹਦੇ ਨਾਮ ਉੱਪਰ ਉਹਦੀ ਸਿੱਖੀ ਤੋਂ ਉਹਦੇ ਚਰਨਾਂ ਤੋਂ ਜਿਨ੍ਹਾਂ ਨੇ ਉਹਨਾਂ ਦੇ ਕਦਮਾਂ ਵਿੱਚ ਸਿਰ ਭੇਟ ਕੀਤੇ ਨੇ ਉਹਨਾਂ ਨੇ ਤੇ ਉਹਨਾਂ ਦੇ ਚਰਨਾਂ ਵਿੱਚ ਹੀ ਰਹਿਣਾ। ਯਹਾਂ ਰਹੇ ਯਾ ਵਹਾਂ ਰਹੇ, ਰਹੇਗੇ ਤੇਰੀ ਪਨਾਹੋਂ ਮੈਂ, ਇਸ ਦੁਨੀਆਂ ਵਿੱਚ ਰਹੀਏ ਜਾਂ ਅਗਲੀ ਦੁਨੀਆਂ ਵਿੱਚ ਰਹੀਏ, ਸਾਨੂੰ ਦੁਨੀਆਂ ਦੇ ਨਾਲ ਕੋਈ ਤਲਕ ਨਹੀਂ, ਨਾ ਸਾਡਾ ਦੁਨੀਆਂ ਨਾਲ ਕੋਈ ਸੰਬੰਧ ਹੈ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਜੇ ਇਸ ਦੁਨੀਆਂ ਵਿੱਚ ਰੱਖੇ ਤੇਰੇ ਚਰਨਾਂ ਵਿੱਚ ਰਹੀਏ ਖੁਸ਼ੀ ਹੋਵੇਗੀ, ਜੇ ਅਗਲੀ ਦੁਨੀਆਂ ਵਿੱਚ ਭੇਜ ਦੇਵੇਂ ਤੇਰੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਹੋਵੇ, ਅਸਾਂ ਤਾਂ ਤੇਰੇ ਚਰਨਾਂ ਵਿੱਚ ਰਹਿਣਾ, ਤੇਰੇ ਚਰਨਾਂ ਤੋਂ ਇਲਾਵਾ ਸਾਡਾ ਹੋਰ ਕੋਈ ਥਾਂ ਵੀ ਤਾਂ ਨਹੀਂ ਹੈ, ਹੋਰ ਕੋਈ ਆਸਰਾ ਵੀ ਨਹੀਂ। ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ, ਬਿਲਾਵਲ ਮਹੱਲਾ ਪੰਜਵਾਂ, ਜਿਨ੍ਹਾਂ ਨੂੰ ਪ੍ਰਭੂ ਆਪ ਚਰਨ ਕਮਲਾਂ ਦਾ ਆਸਰਾ ਦਿੰਦਾ ਉਹਨਾਂ ਨੂੰ ਉਹਦੇ ਚਰਨ ਕਮਲਾਂ ਦਾ ਆਸਰਾ ਤੇ ਓਟ ਪ੍ਰਾਪਤ ਹੁੰਦਾ। ਇਸ ਵਾਸਤੇ ਹਜ਼ੂਰ ਵਰਣਨ ਕਰ ਰਹੇ ਨੇ ਇੱਥੇ ਸੂਰਬੀਰ ਜਿਹੜੇ ਨੇ ਸਜੰਤ ਸੂਰ ਜੁਜੰਤ ਚਾਵ ਚਾ ਦੇ ਨਾਲ ਸ਼ੌਕ ਦੇ ਨਾਲ ਜਿਹੜੇ ਦ੍ਰਿੜਤਾ ਦੇ ਨਾਲ ਮੈਦਾਨੀ ਜੰਗ ਦੇ ਅੰਦਰ ਧਰਮ ਯੁੱਧ ਦੇ ਅੰਦਰ ਧਰਮ ਦੀ ਰੱਖਿਆ ਲਈ ਸ਼ੌਕ ਦੇ ਨਾਲ ਜੂਝਦੇ ਨੇ, ਉਹ ਜਨਮ ਤੇ ਮਰਨ ਤੋਂ ਇਹਨਾਂ ਦੇਹਾਂ ਤੋਂ ਇਹਨਾਂ ਸਰੀਰਾਂ ਤੋਂ ਉਹ ਛੁਟਕਾਰਾ ਪ੍ਰਾਪਤ ਕਰਦੇ ਨੇ, ਉਹ ਸੂਰਬੀਰ ਸਜੰਤ ਦੇਹਾਂ ਤੋਂ ਛੁੱਟ ਜਾਂਦੇ ਨੇ ਜੀ।
ਨਿਰਖੰਤ ਸਿੰਧ ਚਾਰਨ ਅਨੰਤ,
ਇਹ ਕਹਿੰਦੇ ਨੇ ਨਿਰਖੰਤ ਸਿੱਧ ਚਾਰਨ ਅਨੰਤ ਸਿੱਧ ਸ਼ਕਤੀਆਂ ਵਾਲੇ ਲੋਕ ਇਹ ਜੰਗ ਦੇਖ ਰਹੇ ਨੇ, ਤੇ ਚਾਰਨ ਬੰਦੀ ਜਨ ਭੱਟ ਜਨ ਵਿਦਵਾਨ ਲੋਕ ਸ਼ਾਇਰ ਤੇ ਕਵੀ ਲੋਕ ਜਿਹੜੇ ਨੇ ਉਹ ਇਸ ਮੌਕੇ ਤੇ ਕਲਕੀ ਅਵਤਾਰ ਦੀ ਸੂਰਬੀਰਤਾ ਦੇ ਚਾਰਨ ਛੰਦ ਬਣਾ ਬਣਾ ਕੇ ਬੇਅੰਤ ਛੰਦ ਉਚਾਰਨ ਕਰੀ ਜਾ ਰਹੇ ਨੇ, ਯਾਨੀ ਕਲਕੀ ਅਵਤਾਰ ਦਾ ਅਤੇ ਉਹਦੇ ਨਾਲ ਜੂਝਣ ਵਾਲੇ ਸੂਰਬੀਰਾਂ ਦਾ ਜਸ ਗਾਇਨ ਕਰਦੇ ਨੇ।
ਉਚਰੰਤ ਕਿਰਤ ਜੋ ਦਨ ਬੇਅੰਤ,
ਇਸ ਤਰੀਕੇ ਨਾਲ ਉਹ ਜਿਹੜੇ ਵਿਦਵਾਨ ਚਾਰਨ ਭੱਟ ਲੋਕ ਨੇ ਉਹ ਬਹੁਤ ਬੇਅੰਤ ਸੂਰਬੀਰਾਂ ਦੀ ਬਹੁਤ ਸਾਰੇ ਯੋਧਿਆਂ ਦੀ ਬੇਅੰਤ ਅੰਤ ਤੋਂ ਰਹਿਤ ਬੇਅੰਤ ਕਿਰਤ ਕੀਰਤੀ ਜਿਹੜੀ ਏ ਉਚਰੰਤ ਉਚਾਰ ਰਹੇ ਨੇ, ਉਹ ਸੂਰਬੀਰਾਂ ਦੀ ਬੇਅੰਤ ਕੀਰਤੀ ਉਚਾਰਨ ਕਰਦੇ ਨੇ, ਅਣਗਿਣਤ ਸੂਰਬੀਰ ਜਿਹੜੇ ਜੂਝ ਰਹੇ ਨੇ, ਉਹਨਾਂ ਦੀ ਕੀਰਤੀ ਜਿਹੜੀ ਕਥਨ ਨਹੀਂ ਕੀਤੀ ਜਾ ਸਕਦੀ, ਅੰਤ ਤੋਂ ਰਹਿਤ ਬੇਅੰਤਤਾ ਵਾਲੀ ਕੀਰਤੀ ਦਾ ਉਚਾਰਨ ਕਰਦਿਆਂ ਹੋਇਆਂ ਉਹਨਾਂ ਦਾ ਜਸ ਗਾਇਨ ਕਰਦੇ ਨੇ।
ਨਾਚੰਤ ਆਪ ਈਸਰ ਕਰਾਲ।
ਇਸ ਮੌਕੇ ਤੇ ਸ਼ਿਵਾ ਨੇ ਬੜਾ ਭਿਆਨਕ ਰੂਪ ਧਾਰਨ ਕੀਤਾ ਹੋਇਆ ਔਰ ਇਸ ਖੁਸ਼ੀ ਦੇ ਮੌਕੇ ਤੇ ਉਹ ਆਪ ਬਿਨਾਂ ਕਿਸੇ ਲਾਜ ਤੋਂ ਬਿਨਾਂ ਕਿਸੇ ਸ਼ਰਮ ਤੋਂ ਸ਼ੰਕਰ ਸ਼ਿਵਾ ਇਸ ਮੈਦਾਨੇ ਜੰਗ ਅੰਦਰ ਆਪ ਨੱਚ ਰਿਹਾ, ਨ੍ਰਿਤ ਕਰ ਰਿਹਾ ਹੈ।
ਬਾਜੰਤ ਡੋਰ ਭੈਂਕਰ ਵਿਸ਼ਾਲ।
ਕਹਿੰਦੇ ਨੇ ਬਸ ਵਿਸ਼ਾਲ ਬਹੁਤ ਹੀ ਭੈਂਕਰ ਭਿਆਨਕ ਆਵਾਜ਼ ਦੇ ਨਾਲ ਉੱਚੀ ਉੱਚੀ ਸ਼ੰਕਰ ਦਾ ਡੋਰੂ ਵੱਜ ਰਿਹਾ ਹੈ। ਉਹ ਆਪ ਡੋਰੂ ਵਜਾਉਂਦਾ ਹੈ।
ਉਹ ਅੰਤ ਮਾਲ ਕਾਲੀ ਕਪਾਲ।
ਤੇ ਕਪਾਲ ਸਿਰਾਂ ਦੀ ਮਾਲਾ ਕਾਲੀ ਦੇਵੀ ਜਿਹੜੀ ਏ ਉਹ ਆਪ ਸੂਰਬੀਰਾਂ ਦੇ ਸਿਰਾਂ ਦੀ ਮਾਲਾ ਪਰੋ ਪਰੋ ਕੇ ਆਪਣੀ ਗਲ ਵਿਚ ਵੀ ਪਾ ਰਹੀ ਏ ਔਰ ਸ਼ਿਵਾ ਦੇ ਗਲ ਵਿਚ ਵੀ ਮਾਲਾ ਪਾ ਰਹੀ ਏ।
ਚਲ ਚਿੱਤ ਚੱਖ ਜਾਡੰਤ ਜਵਾਲ।
ਤੇ ਕਹਿੰਦੇ ਨੇ ਚਲ ਚਿੱਤ ਚੱਖ ਆਪਣੇ ਨੇਤਰਾਂ ਦੇ ਨਾਲ ਕਿਸੇ ਦੀ ਤਰਪ ਚਿਤਵ ਕੇ ਦੇਖ ਕੇ ਆਪਣੀਆਂ ਚੰਚਲ ਅੱਖਾਂ ਦੇ ਨਾਲ ਦੇਖ ਕੇ, ਕਹਿੰਦੇ ਨੇ ਚਿਤਵ ਕੇ ਦੇਖ ਕੇ ਕਿਸੇ ਨੂੰ ਨਜ਼ਰ ਲਗਾ ਦੇਣੀ, ਕਿਸੇ ਨੂੰ ਗਿਰਾ ਦੇਣਾ। ਕਹਿੰਦੇ ਨੇ ਉਹ ਜਿਹੜੀ ਦੇਵੀ ਹੈ ਉਹ ਆਪਣੇ ਮੁਖ ਤੋਂ ਅੱਗ ਛੱਡ ਰਹੀ ਏ, ਆਪਣੇ ਮੁਖ ਵਿੱਚੋਂ ਅੱਗ ਬਰਸਾ ਰਹੀ ਏ। ਇਹਨਾਂ ਉਹਦਾ ਭਿਆਨਕ ਰੂਪ ਹੈ, ਭਿਆਨਕ ਨਜ਼ਰ ਦੇ ਨਾਲ ਕੈਰਾਂ ਦੇ ਤਰਫ ਦੇਖਦੀ ਏ ਅਤੇ ਆਪਣੇ ਮੁਖ ਤੋਂ ਅੱਗ ਉਗਲਛਦੀ ਹੋਈ ਡਰਾ ਰਹੀ ਏ, ਭੈਭੀਤ ਕਰ ਰਹੀ ਹੈ, ਸੰਬਲਪੁਰ ਦੇ ਰਾਜੇ ਦੀ ਫੌਜ ਨੂੰ ਪੁਜਾ ਰਹੀ ਏ।
ਰਸਾਵਲ ਛੰਦ।
ਹਜ਼ੂਰ ਹੋਰ ਇੱਕ ਛੰਦ ਦਾ ਵਰਣਨ ਕਰ ਰਹੇ ਨੇ। ਇਹ ਛੰਦ ਰਸਾਵਲ ਛੰਦ ਜਾਪ ਸਾਹਿਬ ਵਿੱਚ ਵੀ ਆਇਆ ਹੈ। ਯੁੱਧ ਦੇ ਮੌਕੇ ਤੇ ਵੀ ਦਸ਼ਮੇਸ਼ ਪਿਤਾ ਜੀ ਨੇ ਪੰਗਾਣੀ ਦੇ ਯੁੱਧ ਵਿੱਚ ਵੀ ਇਸ ਛੰਦ ਦਾ ਵਰਣਨ ਕੀਤਾ ਹੈ ਔਰ ਇੱਥੇ ਵੀ ਰਸਾਵਲ ਛੰਦ ਵਰਣਨ ਕਰ ਰਹੇ ਨੇ।
ਬਜੇ ਕੋਲ ਬਾਜੇ।
ਬੜੇ ਭਿਆਨਕ ਵਾਜੇ ਵੱਜ ਰਹੇ ਨੇ, ਢੋਲ ਨਗਾਰੇ ਇਹ ਸਭ ਵਾਜੇ ਬੜੀ ਭਿਆਨਕਤਾ ਦੀ ਆਵਾਜ਼ ਨਾਲ ਵੱਜ ਰਹੇ ਹਨ।
ਧੁਨੰਗ ਮੇਘ ਲਾਜੇ।
ਉਹਨਾਂ ਵਾਜਿਆਂ ਦੀ ਨਗਾਰਿਆਂ ਤੌਸਿਆਂ ਦੀ ਧੁਨੀ ਸੁਣ ਕੇ ਆਵਾਜ਼ ਸੁਣ ਕੇ ਮੇਘ ਬੱਦਲ ਜਿਹੜਾ ਉਹਦੀ ਧੁਨੀ ਉਹਦੀ ਗਰਜਨਾ ਵੀ ਸ਼ਰਮਿੰਦੀ ਹੋ ਰਹੀ ਹੈ।
ਕਹੇ ਖੇਤ ਖੱਤਰੀ।
ਖੱਤਰੀ ਕਹਿੰਦੇ ਨੇ ਸੂਰਬੀਰ ਜਿਹੜੇ ਨੇ ਉਹ ਮੈਦਾਨੀ ਜੰਗ ਦੇ ਅੰਦਰ ਇੱਕ ਦੂਸਰੇ ਨਾਲ ਖੇਡਣ ਲੱਗ ਪਏ, ਭਾਵ ਯੁੱਧ ਕਰਨ ਲੱਗ ਪਏ।
ਤਜੇ ਤਾਨ ਪੱਤਰੀ।
ਤੇ ਕਹਿੰਦੇ ਨੇ ਪੱਤਰੀ ਸੂਰਬੀਰ ਬਹਾਦਰ ਜਿਹੜੇ ਨੇ ਉਹ ਪੱਤਰੀ ਤੀਰਾਂ ਦੇ ਤਾਈ ਤਾਨ ਤਾਨ ਕੇ ਕਮਾਨਾਂ ਨੂੰ ਖਿੱਚ ਖਿੱਚ ਕੇ ਤੱਜਦੇ ਨੇ, ਭਾਵ ਤੀਰ ਚਲਾਉਂਦੇ ਨੇ।
ਗ੍ਰਹਿ ਅੰਗ ਭੰਗੰ।
ਸੂਰਬੀਰਾਂ ਦੇ ਅੰਗ ਭੰਗ ਭੰਨ ਕੇ, ਸੂਰਬੀਰਾਂ ਦੇ ਅੰਗ ਭੰਗ ਹੋ ਕੇ ਕੱਟ ਕੇ ਧਰਤੀ ਤੇ ਡਿੱਗ ਪੈਂਦੇ ਹਨ।
ਨਟੇ ਜੰਗ ਰੰਗੰ।
ਮੈਦਾਨੀ ਜੰਗ ਦੇ ਅੰਦਰ ਸੂਰਬੀਰ ਜਿਹੜੇ ਨੇ ਉਹ ਨ੍ਰਿਤਕਾਰੀ ਕਰ ਰਹੇ ਨੇ, ਜਿਵੇਂ ਸ਼ਸਤਰ ਵਿਦਿਆ ਦੁਆਰਾ ਪੈਂਤੜਾ ਕੱਢਦਿਆਂ ਹੋਇਆਂ ਘੁੰਮ ਘੁੰਮ ਕੇ ਛਲਾਂਗ ਉੱਚੀ ਲਗਾ ਲਗਾ ਕੇ ਅਗਾਂਹ ਵੱਧਦੇ ਨੇ। ਇਹ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਮੈਦਾਨੀ ਜੰਗ ਦੇ ਰੰਗ ਅੰਦਰ ਸੂਰਬੀਰ ਨ੍ਰਿਤ ਕਰ ਰਹੇ ਹੋਣ।
ਖੁੱਲੇ ਖੱਗ ਖੂਨੀ।
ਕਹਿੰਦੇ ਨੇ ਖੁੱਲੇ ਖੱਗ ਖੂਨੀ, ਖੂਨੀ ਕਿਰਪਾਨਾਂ ਖੁੱਲ ਗਈਆਂ, ਯਾਨੀ ਮਿਆਨਾ ਵਿੱਚੋਂ ਸੂਰਬੀਰਾਂ ਨੇ ਕੱਢ ਕੇ ਇੱਕ ਦੂਸਰੇ ਤੇ ਚਲਾ ਦਿੱਤੀਆਂ।
ਚੜੇ ਚੌਪ ਦੂਨੀ।
ਸੂਰਬੀਰਾਂ ਬਹਾਦਰਾਂ ਨੂੰ ਇਸ ਮੌਕੇ ਤੇ ਕੋਈ ਕਮਜ਼ੋਰੀ ਨਹੀਂ, ਘਬਰਾਹਟ ਨਹੀਂ, ਉਹਨਾਂ ਨੂੰ ਦੂਣਾ ਚਾਹ ਚੜ ਜਾਂਦਾ ਹੈ। ਚੌਪ ਚਾਹ ਸ਼ੌਕ, ਚਾਹਣਾ ਦੂਣਾ ਚਾਹਣਾ ਚਾਹ ਚੜਦਾ ਹੈ, ਸ਼ੌਕ ਪੈਦਾ ਹੁੰਦਾ ਹੈ।
ਭਇਓ ਕੋਰ ਜੁਦੰ।
ਇਸ ਤਰੀਕੇ ਨਾਲ ਸੰਬਲਪੁਰ ਦੀ ਧਰਤੀ ਤੇ ਕਲਕੀ ਅਵਤਾਰ ਤੇ ਸੰਬਲਪੁਰ ਦੇ ਰਾਜੇ ਦਾ ਬੜਾ ਭਿਆਨਕ ਯੁੱਧ ਹੋਇਆ।
ਇਤੀ ਕਾ ਸੁਦੰ।
ਕਹਿੰਦੇ ਨੇ ਇਤਨਾ ਜੰਗ ਹੋਇਆ ਕਿ ਜਿਸ ਦੀ ਵਿਆਖਿਆ ਕਰਨ ਦੇ ਵਾਸਤੇ ਇਤਨੀ ਸੁਧ, ਇਤਨੀ ਗਿਆਤ, ਇਤਨੀ ਖਬਰ ਕਿਸ ਨੂੰ ਰਹਿ ਸਕਦੀ ਸੀ। ਇਹਨਾਂ ਭਿਆਨਕ ਜੰਗ ਤੇ ਯੁੱਧ ਹੋਇਆ ਕਿ ਉਸਦਾ ਮੁਕੰਮਲ ਵਰਣਨ ਨਹੀਂ ਕੀਤਾ ਜਾ ਸਕਦਾ।
ਜਿਣਿਓ ਕਾਲ ਰੂਪੰ।
ਕਹਿੰਦੇ ਨੇ ਜਿਣਿਓ ਕਾਲ ਰੂਪੰ, ਮਾਨੋ ਕਲਕੀ ਅਵਤਾਰ ਨੇ ਕਾਲ ਦਾ ਰੂਪ ਧਾਰਨ ਕਰਕੇ ਇਸ ਸੰਬਲਪੁਰ ਦੇ ਰਾਜੇ ਨੂੰ ਜਿੱਤ ਲੈਣਾ ਕੀਤਾ ਹੈ।
ਭਜੇ ਸਰਬ ਭੂਪੰ।
ਜਿਹੜੇ ਇਸ ਸੰਬਲਪੁਰ ਦੇ ਰਾਜੇ ਦੀ ਭਾਰਤ ਦੇ ਹੋਰ ਰਾਜੇ ਮਦਦ ਕਰਨ ਵਾਸਤੇ ਆਏ ਸਨ, ਆਖਿਰ ਸੰਬਲਪੁਰ ਦੇ ਰਾਜੇ ਦੀ ਹਾਰ ਦੇਖ ਕੇ ਉਹ ਵੀ ਭਜਣੇ ਸ਼ੁਰੂ ਹੋ ਗਏ। ਉਹ ਵੀ ਭਜਣੇ ਸ਼ੁਰੂ ਹੋ ਗਏ ਜੀ।
ਸਭਾ ਸਹਿਣ ਭਾਜਾ।
ਤੇ ਇਸ ਤਰੀਕੇ ਨਾਲ ਸੰਬਲਪੁਰ ਦੇ ਰਾਜੇ ਦੀ ਸਾਰੀ ਫੌਜ ਆਖਿਰ ਭੱਜ ਗਈ, ਦੌੜ ਗਈ, ਹਿਰਨ ਹੋ ਗਈ।
ਗਿਰੇ ਉਹ ਆਪ ਰਾਜਾ।
ਗਿਰੇ ਉਹ ਆਪ ਰਾਜਾ ਇਸ ਮੈਦਾਨੀ ਜੰਗ ਦੇ ਅੰਦਰ ਦੁਨੀਆਂ ਵਿੱਚੋਂ ਧਰਮ ਦਾ ਨਾਮ ਨਿਸ਼ਾਨ ਮਿਟਾਉਣ ਵਾਲਾ, ਆਪਣਾ ਨਾਮ ਜਪਾਉਣ ਵਾਲਾ, ਧਾਰਮਿਕ ਲੋਕਾਂ ਨੂੰ ਪ੍ਰਭੂ ਦਾ ਨਾਮ ਲੈਣ ਵਾਲਿਆਂ ਨੂੰ ਅਸਹਿ ਤੇ ਅਕਹਿ ਕਸ਼ਟ ਦੇਣ ਵਾਲਾ ਸੰਬਲਪੁਰ ਦਾ ਰਾਜਾ, ਜਿਸ ਨੇ ਇੱਕ ਬ੍ਰਾਹਮਣ ਦੇ ਸਿਰ ਤੇ ਕਿਰਪਾਨ ਖਿੱਚ ਕੇ ਇਹ ਆਖਿਆ ਸੀ, ਐ ਮੂਰਖ ਬ੍ਰਾਹਮਣ ਤੂੰ ਕਿਸ ਦਾ ਨਾਮ ਲੈ ਰਹੇ, ਕਿਸ ਦੀ ਭਗਤੀ ਕਰ ਰਹੇ, ਕਿਸ ਦੀ ਪੂਜਾ ਕਰ ਰਹੇ। ਇਹ ਵਿਚਾਰਾਂ ਆਪ ਜੀ ਨੇ ਪਿੱਛੇ ਸਰਵਨ ਕੀਤੀਆਂ ਨੇ। ਕਹਿੰਦੇ ਨੇ ਉਹ ਰਾਜਾ, ਜ਼ੁਲਮੀ ਰਾਜਾ, ਧਰਮ ਨੂੰ ਮਿਟਾਉਣ ਵਾਲਾ, ਪ੍ਰਭੂ ਆਪਣਾ ਨਾਮ ਦੁਹਰਾਉਣ ਵਾਲਾ, ਮੈਦਾਨੀ ਜੰਗ ਵਿੱਚ ਆਖਿਰ ਡਿੱਗ ਪਿਆ।
ਬੋਲੇ ਸੋ ਨਿਹਾਲ ਸੋ
ਹਾਂ ਉਹ ਅਧਰਮੀ ਰਾਜਾ ਜੋ ਇਹ ਮਨਸੂਬਾ ਬਣਾ ਕੇ ਆਪਣੀ ਤਾਕਤ ਵਧਾ ਚੁੱਕਾ ਸੀ ਕਿ ਦੁਨੀਆਂ ਵਿੱਚ ਕਿਸੇ ਵੀ ਧਰਮੀ ਨੂੰ ਰਹਿਣ ਨਹੀਂ ਦੇਣਾ, ਪਰ ਅਧਰਮ ਤਾਂ ਹਮੇਸ਼ਾ ਨਾਸ਼ ਹੁੰਦਾ ਆਇਆ ਹੋ ਜਾਵੇਗਾ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬਚਨ ਨੇ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀਓਏ, ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਧਾਰਮਿਕ ਲੋਕਾਂ ਦਾ ਜੈ ਜੈਕਾਰ ਹੁੰਦਾ ਕਿਉਂਕਿ ਧਰਮ ਆਪਣੇ ਆਪ ਵਿੱਚ ਹੀ ਜਸ ਹੈ, ਧਰਮ ਆਪਣੇ ਆਪ ਵਿੱਚ ਹੀ ਨਿਸ਼ਾਨ ਹੈ। ਕਿਉਂਕਿ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੰਬੰਧ ਵਿੱਚ ਕਿਹਾ, ਧਰਮ ਧੀਰ ਗੁਰਮਤ ਗਭੀਰ ਪਰ ਦੁੱਖ ਵਿਸਾਰਨ, ਸਬਦ ਸਾਰ ਹਰ ਸਮ ਉਦਾਰ ਅਹਮੇਵ ਨਿਵਾਰਨ, ਮਹਾਦਾਨ ਸਤਗੁਰ ਗਿਆਨ ਮਨ ਚਾਉ ਨਾ ਹੁਟੈ, ਸਤਵੰਤ ਹਰ ਨਾਮ ਮੰਤਰ ਨਾਵ ਨਿਧ ਨਾ ਨਿਖੁਟੈ। ਸੋਈਏ ਮਹੱਲੇ ਪੰਜਵੇਂ ਕੇ ਧਰਮ ਆਪਣੇ ਆਪ ਵਿੱਚ ਨਿਸ਼ਾਨ ਹੈ ਔਰ ਨਿਸ਼ਾਨ ਹਮੇਸ਼ਾ ਚੁਲਦੇ ਰਹਿੰਦੇ ਨੇ। ਇਸ ਵਾਸਤੇ ਅਧਰਮ ਜਿਹੜਾ ਨਾਸ ਹੁੰਦਾ ਤੇ ਅਧਰਮ ਨੂੰ ਵਧਾਉਣ ਵਾਲੇ ਅਧਰਮੀ ਲੋਕ ਵੀ ਕਦੇ ਦੁਨੀਆਂ ਤੇ ਕਾਇਮ ਨਹੀਂ ਰਹੇ। ਗਿਰਿਓ ਆਪ ਰਾਜਾ ਸੰਬਲਪੁਰ ਦਾ ਰਾਜਾ, ਧਰਮ ਦਾ ਨਾਮ ਪਰਮੇਸ਼ਵਰ ਦਾ ਨਾਮ ਨਿਸ਼ਾਨ ਮਿਟਾਉਣ ਵਾਲਾ ਕਲਕੀ ਅਵਤਾਰ ਦੇ ਸਾਹਮਣੇ ਆਖਿਰ ਡਿੱਗ ਪਿਆ।
ਛੱਟਿਓ ਆਣ ਜੁਦੰ,
ਇਹ ਕਹਿੰਦੇ ਨੇ ਇਸ ਮੌਕੇ ਤੇ ਫੇਰ, ਛੱਟਿਓ ਆਣ ਜੁਦੰ ਸਭੈ ਸਹਿਣ ਪਾਜਾ, ਗਿਰਿਓ ਆਪ ਰਾਜਾ ਛੱਟਿਓ ਆਣ ਜੁਦੰ। ਕਲਕੀ ਅਵਤਾਰ ਨੇ ਆ ਕੇ ਕਹਿੰਦੇ ਨੇ ਯੁੱਧ ਕਰਨਾ ਕੀਤਾ,
ਭਇਓ ਨਾਦ ਉਦੰ
ਤੇ ਉੱਚੀ ਉੱਚੀ ਨਾਦ ਸ਼ਬਦ ਹੋਇਆ, ਕਿਉਂਕਿ ਹੁਣ ਕਲਕੀ ਅਵਤਾਰ ਅਤੇ ਉਹਦੇ ਬਹਾਦਰਾਂ ਦੇ ਸਾਹਮਣੇ ਸਿਰਫ ਇੱਕੋ ਹੀ ਨਜ਼ਰੀਆ ਬਾਕੀ ਰਹਿ ਗਿਆ ਸੀ ਕਿ ਮੰਜ਼ਿਲ ਬਹੁਤ ਨਜ਼ਦੀਕ ਆ ਗਈ ਏ। ਰਾਜੇ ਦੌੜ ਚੁੱਕੇ ਨੇ, ਫੌਜਾਂ ਮਾਰੀਆਂ ਜਾ ਚੁੱਕੀਆਂ ਨੇ, ਸੰਬਲਪੁਰ ਦਾ ਰਾਜਾ ਇਕੱਲਾ ਬਾਕੀ ਰਹਿ ਗਿਆ ਹੈ। ਜਦੋਂ ਇਹਦੇ ਦੋ ਟੁਕੜੇ ਹੋਣਗੇ ਇਹ ਜੰਗ ਸਮਾਪਤ ਹੋ ਜਾਵੇਗਾ। ਉਹ ਵੀ ਲੰਬੇਰੇ ਸਮੇਂ ਤੋਂ ਜੂਝਦਿਆਂ ਕੁਝ ਕਾਲੇ ਪੈ ਚੁੱਕੇ ਸਨ, ਤਾਂ ਉਸ ਮੌਕੇ ਤੇ ਬੜਾ ਭਿਆਨਕ ਯੁੱਧ ਸ਼ੁਰੂ ਕੀਤਾ। ਬੜਾ ਉੱਚੀ ਉੱਚੀ ਸ਼ਬਦ ਹੋਇਆ, ਜੈ ਜੈਕਾਰ ਦੇ ਜੈਕਾਰੇ, ਕਲਕੀ ਅਵਤਾਰ ਦੇ ਸਿਪਾਹੀ ਸੂਰਬੀਰ ਬਹਾਦਰ ਉੱਚੀ ਉੱਚੀ ਛੱਡ ਰਹੇ ਸਨ, ਜ਼ੋਰ ਨਾਲ ਜੈਕਾਰੇ ਛੱਡਦੇ ਸਨ। ਇਸ ਤਰੀਕੇ ਨਾਲ ਕਲਕੀ ਅਵਤਾਰ ਦੇ ਸਿਪਾਹੀਆਂ ਤੇ ਕਲਕੀ ਅਵਤਾਰ ਨੇ ਆਪਣੇ ਤੀਰ ਛੱਡੇ,
ਬਣਨ ਪਤਰ
ਜੈਸੇ ਇਸ ਤਰੀਕੇ ਨਾਲ ਤੇਜ਼ ਹਵਾ ਚੱਲੇ ਤੇ ਜੰਗਲ ਦੇ ਬਣ ਜਿਹੜੇ ਵਿਰਕਸ਼ ਨੇ ਉਹਨਾਂ ਦੇ ਪੱਤੇ ਜਿਸ ਤਰੀਕੇ ਨਾਲ ਨੀਚੇ ਗਿਰਦੇ ਨੇ, ਇਵੇਂ ਕਾਹਲੀ ਦੇ ਨਾਲ ਤੀਰ ਛੱਡੀ ਜਾ ਰਹੇ ਨੇ।
ਜਲੰਗ ਮੇਘ ਧਾਰਾ,
ਜਾਂ ਇਉਂ ਉਪਮਾ ਦੇ ਕੇ ਕਹਿ ਰਹੇ ਨੇ, ਸੂਰਬੀਰਾਂ ਨੇ ਇੱਕੇ ਮੌਕੇ ਤੇ ਇਹਨੇ ਤੀਰ ਛੱਡ ਦਿੱਤੇ, ਜਿਵੇਂ ਬਦਲ ਤੋਂ ਪਾਣੀ ਦੀ ਧਾਰਾ ਵਗਦੀ ਹੋਵੇ, ਇਵੇਂ ਝੜੀ ਲਗਾ ਦਿੱਤੀ ਉਹਨਾਂ ਨੇ ਆਪਣੇ ਤੀਰਾਂ ਦੀ।
ਨਵਮ ਜਾਣ ਧਾਰਾ,
ਤੇ ਨਵਮ ਜਾਣ ਤਾਰਾ ਇਸ ਤਰੀਕੇ ਨਾਲ ਜਾਣੋ ਜਿਵੇਂ ਆਕਾਸ਼ ਦੇ ਵਿੱਚ ਬਹੁਤ ਸਾਰੇ ਸਿਤਾਰੇ ਜਿਹੜੇ ਨੇ ਉਹ ਚਮਕ ਰਹੇ ਹੋਣ, ਧਮਕ ਰਹੇ ਹੋਣ। ਜਿਸ ਪਾਸੇ ਨਜ਼ਰ ਉੱਠਦੀ ਸੀ ਉਸ ਪਾਸੇ ਤੀਰ ਹੀ ਤੀਰ ਚਮਕਦੇ ਵਿਖਾਈ ਦਿੰਦੇ ਸਨ, ਅਸਮਾਨ ਨਜ਼ਰ ਨਹੀਂ ਸੀ ਆਂਦਾ।
ਕਰਨ ਅੰਸ ਮਾਲੀ
ਦੂਸਰੀ ਉਪਮਾ ਹੋਰ ਤਸ਼ਬੀਹ ਦੇ ਰਹੇ ਨੇ। ਕਰਨ ਅੰਸ ਮਾਲੀ ਕਹਿੰਦੇ ਨੇ, ਜਾਣੋ ਅੰਸ ਮਾਲੀ ਸੂਰ ਦੀ ਅੰਸ, ਉਹਦੀਆਂ ਕਰਨ ਕਿਰਨਾਂ ਜਿਵੇਂ ਸੂਰ ਦੀਆਂ ਕਿਰਨਾਂ ਚਮਕਦੀਆਂ ਹੋਣ, ਇਸ ਤਰੀਕੇ ਨਾਲ ਕਲਕੀ ਅਵਤਾਰ ਦੇ ਜਿਹੜੇ ਤੀਰ ਸਨ ਉਹ ਲਿਸ਼ਕਦੇ ਸਨ, ਚਮਕਦੇ ਸਨ, ਦਮਕਦੇ ਸਨ।
ਸਰੰਗ ਸੱਤਰ ਸਾਲੀ
ਉਹ ਤੀਰ ਜਿਹੜੇ ਧਰਮ ਦੇ ਵਿਰੋਧੀਆਂ ਦੁਸ਼ਮਣਾਂ ਨੂੰ ਸਾਲੀ ਦੁੱਖ ਦੇਣ ਵਾਲੇ ਸਨ, ਜਿਹੜੇ ਧਰਮੀ ਦੁਸ਼ਮਣਾਂ ਦੇ ਤਾਈ ਦੁੱਖ ਦੇਣ ਵਾਲੇ ਤੀਰ ਸਨ, ਉਹ ਸਿਤਾਰਿਆਂ ਦੇ ਵਾਂਗ, ਬਦਲ ਦੀਆਂ ਧਾਰਾਂ ਦੇ ਵਾਂਗ, ਸੂਰ ਦੀਆਂ ਕਿਰਨਾਂ ਦੇ ਵਾਂਗ ਚਮਕ ਰਹੇ ਸਨ, ਲਿਸ਼ਕ ਰਹੇ ਸਨ, ਦਮਕ ਰਹੇ ਸਨ ਜੀ।
ਚਹੁੰ ਔਰ ਛੂਟੇ
ਚਹੁੰ ਤਰਫੀ ਛੁੱਟੇ ਸਨ, ਉਹ ਸਾਰੇ ਤੀਰ ਚਹੁੰ ਤਰਫਾਂ ਤੋਂ ਹੀ ਬੌਛਾੜ ਹੋ ਰਹੀ ਸੀ, ਚਾਂ ਚ ਫੇਰੇ ਤੀਰ ਹੀ ਤੀਰ ਵਿਖਾਈ ਦੇ ਰਹੇ ਸਨ।
ਮਹਾਜੋਧ ਜੁਟੇ,
ਬੜੇ ਸੂਰਬੀਰ ਬਹਾਦਰ ਜਿਹੜੇ ਨੇ ਉਹ ਆਪਸ ਵਿੱਚ ਇੱਕ ਦੂਸਰੇ ਨਾਲ ਯੁੱਧ ਕਰਨ ਲਈ ਜੁਟੇ ਹੋਏ ਨੇ।
ਚਲੇ ਟੀਕ ਕਾਤੇ,
ਇਹ ਕਹਿੰਦੇ ਨੇ ਹੁਣ ਦੂਸਰਾ ਪੱਖ ਦੇ ਵਰਣਨ ਕਰਨ ਲੱਗੇ ਨੇ, ਜਿਹੜੇ ਸੂਰਬੀਰ ਬਹਾਦਰ ਨੇ ਉਹ ਜੁੜੇ ਹੋਏ ਨੇ ਜੰਗ ਕਰਨ ਵਾਸਤੇ। ਕਲਕੀ ਅਵਤਾਰ ਦੇ ਸਾਹਮਣੇ ਜੋ ਰਾਜਿਆਂ ਦੀ ਬਾਕੀ ਬਚੀ ਹੋਈ ਫੌਜ ਸੀ ਉਹ ਕਿਵੇਂ ਭੱਜ ਰਹੀ ਏ, ਕਿਤਨੀ ਸੁੰਦਰ ਤਸ਼ਬੀਹ ਤੇ ਉਪਮਾ ਦੇ ਰਹੇ ਨੇ, ਸੁਣੀਏ ਦਸ਼ਮੇਸ਼ ਪਿਤਾ ਜੀ ਦੇ ਸ਼ਬਦਾਂ ਵਿੱਚ ਜੀ।
ਚਲੇ ਟੀਕ ਕਾਸੇ,
ਕਹਿੰਦੇ ਨੇ ਚਲੇ ਕੀਟ ਕਾਸੇ, ਜਿਵੇਂ ਕੀੜੀਆਂ ਚੱਲਦੀਆਂ ਨੇ, ਸੰਬਲਪੁਰ ਦੇ ਰਾਜੇ ਦੀ ਫੌਜ ਇਵੇਂ ਦੌੜ ਰਹੀ ਹੈ ਜਿਵੇਂ ਕੀੜੀਆਂ ਦੌੜ ਰਹੀਆਂ ਹੋਣ, ਕੀੜੀਆਂ ਦੇ ਸੇ ਵਾਂਗ ਸਰੀਖੇ, ਕੀੜੀਆਂ ਦੇ ਵਾਂਗ ਕਲਕੀ ਅਵਤਾਰ ਦੇ ਮੁਕਾਬਲੇ ਤੇ ਸੰਬਲਪੁਰ ਦੇ ਰਾਜੇ ਦੀ ਫੌਜ ਜਿਹੜੀ ਉਹ ਚੱਲ ਰਹੀ ਹੈ, ਦੌੜ ਰਹੀ ਹੈ।
ਬੜੇ ਟਿੱਡ ਕਾਸੇ,
ਕਹਿੰਦੇ ਇਸ ਉਹ ਆਦਮੀ ਦੌੜ ਰਹੇ ਨੇ, ਉਹ ਫੌਜਾਂ ਨੱਸ ਰਹੀਆਂ ਨੇ ਜਿਹੜੇ ਟਿੱਡੀ ਦਲ ਦੇ ਵਾਂਗ ਵਧੇ ਸਨ ਕਲਕੀ ਅਵਤਾਰ ਤੇ, ਔਰ ਉਸ ਪ੍ਰਭੂ ਦੇ ਨਾਮ ਪ੍ਰਭੂ ਦੀ ਪੂਜਾ ਕਰਨ ਵਾਲੇ ਪੁਜਾਰੀ ਦੇ ਉੱਪਰ ਹਮਲਾਵਰ ਹੋ ਕੇ ਜਿਹੜੇ ਟਿੱਡੀ ਦਲ ਦੇ ਵਾਂਗ ਵਧੇ ਸਨ ਉਹ ਕੀੜੀਆਂ ਵਾਂਗ ਦੌੜ ਕੇ ਚਲੇ ਗਏ। ਕਨੰਗ ਸਿੰਧ ਰੇਤੰ ਜਾਂ ਇੰਜ ਸਮਝ ਲੈਣਾ ਕਰੋ ਜਿਵੇਂ ਸਮੁੰਦਰ ਦੇ ਕਿਨਾਰੇ ਤੇ ਰੇਤ ਦੇ ਕਨੰਗ ਕਿਣਕੇ ਜਿਹੜੇ ਨੇ ਉਹ ਲਿਸ਼ਕਦੇ ਨੇ ਚਮਕਦੇ ਨੇ ਇਸ ਤਰੀਕੇ ਨਾਲ ਜਿਹੜੇ ਰੇਤ ਵਾਂਗ ਇਕੱਠੇ ਹੋਏ ਸਨ ਉਹ ਹੌਲੀ ਹੌਲੀ ਢਲਕਣੇ ਸ਼ੁਰੂ ਹੋ ਗਏ।
ਤਨੰਗ ਰੋਮ ਤੇ ਤੰਗ
ਕਹਿੰਦੇ ਨੇ ਇੰਨੇ ਸੂਰਬੀਰ ਕਲਕੀ ਅਵਤਾਰ ਦੇ ਮੁਕਾਬਲੇ ਤੇ ਆਏ ਸਨ ਜਿਵੇਂ ਸਰੀਰ ਦੇ ਉੱਪਰ ਕੇਸ ਹੋਣ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾਂਦੀ ਉਹ ਅਣਗਿਣਤ ਦਲ ਸੰਬਲਪੁਰ ਦੇ ਰਾਜੇ ਦਾ ਦਲ ਭੱਜ ਜਾਵੇਗਾ ਦੌੜ ਜਾਵੇਗਾ।
ਛੁੱਟਾ ਸਵਰਨ ਪੱਖੀ
ਸਵਰਨ ਪੱਖੀ ਕਹਿੰਦੇ ਨੇ ਸੋਨੇ ਦੀ ਮੁੱਖੀ ਵਾਲੇ ਜਿਹੜੇ ਨੇ ਤੀਰ ਸੋਨੇ ਦੀ ਤੀਰ ਵਾਲੇ ਸਵਰਨ ਪੱਖੀ ਚੱਲੇ ਸਵਰਨ ਪੱਖੀ ਸੋਨੇ ਦੀ ਮੁਖੀ ਵਾਲੇ ਜਿਹੜੇ ਤੀਰ ਨੇ ਉਹ ਚੱਲੇ ਨੇ ਉਹ ਸੁਨਹਿਰੀ ਤੀਰ ਕਲਕੀ ਅਵਤਾਰ ਦੇ ਸ਼ੁਰੂ ਹੋ ਗਏ।
ਸੁਨਵਸਾਰ ਮੁਖੀ
ਇਹ ਕਹਿੰਦੇ ਸੁਧੰਸਾਰ ਮੁਖੀ ਜਿਨ੍ਹਾਂ ਦੀਆਂ ਮੁਖੀਆਂ ਸੁਧ ਲੋਹੇ ਦੀਆਂ ਬਣੀਆਂ ਹੋਈਆਂ ਸਨ ਔਰ ਪਿਛਲੇ ਹਿੱਸੇ ਤੇ ਕੁਝ ਸੋਨੇ ਦੇ ਸੋਨਾ ਲੱਗਾ ਹੋਇਆ ਸੀ ਉਹ ਤੀਰ ਚੱਲ ਰਹੇ ਨੇ ਉਹ ਤੀਰ ਛੱਡ ਦੇਣਾ ਕੀਤੇ ਨੇ। ਕਲਕੀ ਅਵਤਾਰ ਵੀ ਦਸ਼ਮੇਸ਼ ਪਿਤਾ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਹੋਇਆ ਕਿਉਂਕਿ ਮੌਜੂਦਾ ਦੁਨੀਆ ਦੀ ਹਿਸਟਰੀ ਵਿਚ ਜੋ ਤੀਰਾਂ ਦੀ ਹਿਸਟਰੀ ਮਿਲਦੀ ਏ ਉਹਦੇ ਵਿਚ ਸਿਰਫ ਆਪਣੇ ਤੀਰਾਂ ਦੀ ਮੁਖੀ ਦੇ ਪਿਛਲੇ ਪਾਸੇ ਸਵਾ ਤੋਲਾ ਸੋਨਾ ਲਗਾਉਣਾ ਇਹ ਦਸ਼ਮੇਸ਼ ਪਿਤਾ ਜੀ ਦੀ ਮਹਾਨਤਾ ਹੈ। ਦਸ਼ਮੇਸ਼ ਪਿਤਾ ਜੀ ਦੇ ਤੀਰਾਂ ਨੂੰ ਹੀ ਇਹ ਵਡਿਆਈ ਹੈ ਤੇ ਜਦੋਂ ਇਹ ਵਿਚਾਰ ਪੁੱਛਿਆ ਗਿਆ ਹਜ਼ੂਰ ਤੀਰਾਂ ਦੇ ਨਾਲ ਸੋਨਾ ਕਿਸ ਵਾਸਤੇ ਲਗਾਇਆ ਜਾਵੇ ਤੀਰ ਤਾਂ ਦੁਸ਼ਮਣ ਦੀ ਛਾਤੀ ਵਿਚ ਲਗਾਉਣੇ ਨੇ ਜਾਂ ਕਿ ਦੁਸ਼ਮਣ ਨੂੰ ਸੋਨੇ ਦਾ ਦਾਨ ਕਰਨਾ। ਹਜ਼ੂਰ ਕਹਿਣ ਲੱਗੇ ਕਿ ਜਿਸ ਵੇਲੇ ਕਿਸੇ ਦੇ ਕਦਮ ਵੱਧਦੇ ਨੇ ਮੈਦਾਨੀ ਜੰਗ ਵਿਚ ਜਿੱਤਾਂ ਜਿੱਤਣ ਵਾਲਿਆਂ ਦੇ ਸਾਥੀ ਤੇ ਬਹੁਤ ਹੁੰਦੇ ਨੇ ਪਰ ਜਦੋਂ ਹਾਰ ਸਾਹਮਣੇ ਵਿਖਾਈ ਦਿੰਦੀ ਏ ਉਦੋਂ ਇੱਕ ਇੱਕ ਕਰਕੇ ਲੋਕ ਸਾਥ ਛੱਡਦੇ ਜਾਂਦੇ ਨੇ। ਪਹਿਲਾਂ ਖੋ ਸ੍ਰੀ ਵਾਹ ਪੰਜਾਬ ਸਮਝੌਤੇ ਵਿਚ ਅਹਿਮ ਹਿੱਸਾ ਲੈਣ ਵਾਲਾ ਅਰਨ ਸਿੰਘ ਵੀ ਛੱਡ ਗਿਆ ਉਹ ਵੀ ਅਸਤੀਫਾ ਦੇ ਗਿਆ ਪਹਿਲਾਂ ਖੋ ਸ੍ਰੀ ਵਾਹ ਤੋਂ ਬੇਨਤੀ ਕੀਤੀ ਜਾ ਰਹੀ ਸੀ ਜਿਸ ਨੂੰ ਇਸ ਗੱਲ ਤੋਂ ਫਖਰ ਨਹੀਂ ਸੀ ਕਿ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਖਾਨਦਾਨ ਦਾ ਹੈ ਜਿਸ ਨੂੰ ਇਸ ਗੱਲ ਤੇ ਮਾਣ ਸੀ ਕਿ ਉਹ ਕਿਸੇ ਸ਼ਕਤੀਸ਼ਾਲੀ ਆਦਮੀ ਦਾ ਜਮਾਤੀ ਏ ਪਿਆਰਲਾ ਖੋ ਸ੍ਰੀ ਵਾਹ ਤੋਂ ਬੇਨਤੀ ਕੀਤੀ ਜਾ ਰਹੀ ਸੀ। ਅਸੀਂ ਅਰਜ਼ ਕੀ ਕਰ ਰਹੇ ਸਾਂ ਕਿ ਐਵੇਂ ਹਜ਼ੂਰ ਨੂੰ ਜਦੋਂ ਪੁੱਛਿਆ ਗਿਆ ਹਜ਼ੂਰ ਸੋਨਾ ਕੋਈ ਦਾਨ ਕਰਨਾ ਹਜ਼ੂਰ ਕਹਿਣ ਲੱਗੇ ਮੈਦਾਨੀ ਜੰਗ ਦੇ ਅੰਦਰ ਕੋਈ ਕਿਸੇ ਦੀ ਸੰਭਾਲ ਨਹੀਂ ਕਰਦਾ ਜੇ ਮੈਦਾਨੀ ਜੰਗ ਦੇ ਅੰਦਰ ਕੋਈ ਮੇਰੇ ਤੀਰਾਂ ਦੇ ਨਾਲ ਜ਼ਖਮੀ ਹੋ ਜਾਵੇ ਇਸ ਸੋਨੇ ਦੇ ਨਾਲ ਉਹਦੀ ਮਰਮ ਪੱਟੀ ਇਲਾਜ ਕੀਤਾ ਜਾ ਸਕਦਾ ਤੇ ਜੇ ਕੋਈ ਮੈਦਾਨੀ ਜੰਗ ਦੇ ਅੰਦਰ ਜੂਝ ਜਾਵੇ ਉਹ ਬੇਪਰਦ ਹੋ ਕੇ ਨਾ ਮਰੇ। ਸਿੱਖ ਧਰਮ ਦੀ ਤੇ ਪਰੰਪਰਾ ਹੁਣੇ ਜ਼ਿਕਰ ਕਰ ਰਹੇ ਸਨ ਕੈਨੇਡੀਅਨ ਵਿਚਾਰਕ ਕਿ ਸਿੱਖ ਧਰਮ ਦੂਸਰਿਆਂ ਦੀ ਇੱਜ਼ਤ ਦੀ ਰਾਖੀ ਕਰਦਾ ਹੈ ਲੱਜ ਤੇ ਪੱਤ ਰੱਖਣ ਦੀ ਜ਼ਿੰਮੇਦਾਰੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਨੂੰ ਬਖਸ਼ੀ ਏ ਕਿ ਉਹ ਸਿਰਫ ਆਪਣੇ ਲੋਕਾਂ ਦਾ ਹੀ ਨਹੀਂ ਜਾਂ ਦੇਸ਼ ਦੇ ਲੋਕਾਂ ਦਾ ਨਹੀਂ ਉਹ ਸੰਸਾਰ ਦੇ ਭਰ ਦੇ ਬੇਆਬਰੂ ਤੇ ਬੇਪੱਤ ਲੋਕਾਂ ਦੀ ਲੱਜ ਤੇ ਪੱਤ ਰੱਖਣ ਦਾ ਜ਼ਿੰਮੇਦਾਰ ਹੈ ਜ਼ਿੰਮੇਦਾਰੀ ਇਹੋ ਦੀ। ਇਸ ਲਈ ਦਸ਼ਮੇਸ਼ ਪਿਤਾ ਜੀ ਨੇ ਕਿਹਾ ਦੁਸ਼ਮਣ ਵੀ ਮੇਰੇ ਤੀਰਾਂ ਦਾ ਨਿਸ਼ਾਨਾ ਬਣ ਕੇ ਕਿਤੇ ਬੇਪੱਤ ਹੋ ਕੇ ਬੇਪਰਦ ਹੋ ਕੇ ਨਾ ਮਰੇ ਉਹਨੂੰ ਵੀ ਕਫਨ ਮਿਲ ਜਾਵੇ ਪਿਆਰਲਾ ਖੋ ਸ੍ਰੀ ਵਾਹ ਮੇਰੇ ਤੀਰ ਦਾ ਨਿਸ਼ਾਨਾ ਬਣਨ ਵਾਲਾ ਵੀ ਜੇ ਇਸ ਦੁਨੀਆਂ ਤੋਂ ਜਾਵੇ ਉਹਨੂੰ ਕਫਨ ਪ੍ਰਾਪਤ ਹੋ ਜਾਵੇ ਉਹਦੇ ਵੀ ਪਰਦੇ ਕੱਜੇ ਜਾਣ। ਇਸ ਵਾਸਤੇ ਉਸੇ ਤਰੀਕੇ ਨਾਲ ਕਲਕੀ ਅਵਤਾਰ ਦੇ ਤੀਰ ਵੀ ਜਿਹੜੇ ਹੋਣਗੇ ਕਹਿੰਦੇ ਨੇ ਉਹ ਸੁਨਹਿਰੀ ਤੀਰ ਹੋਣਗੇ ਪਿੱਛੇ ਥੋੜਾ ਸੋਨਾ ਲੱਗਾ ਹੋਵੇਗਾ ਸੁਧੰਸਾਰ ਮੁਖੀ ਪਰ ਉਹਨਾਂ ਦੀ ਮੁਖੀ ਜਿਹੜਾ ਅਗਲਾ ਹਿੱਸਾ ਫਲ ਹੁੰਦਾ ਜੋ ਖੁਭਣ ਵਾਲਾ ਵਾਰ ਕਰਨ ਵਾਲਾ ਹੁੰਦਾ ਉਹ ਸਾਰਾ ਲੋਹੇ ਦੀ ਮੁਖੀ ਵਾਲੇ ਤੀਰ ਜਿਹੜੇ ਨੇ ਉਹ ਚੱਲਣਗੇ।
ਕਲੰਕ
ਪੱਤਰੀ ਕਹਿੰਦੇ ਨੇ ਕੁਝ ਐਸੇ ਤੀਰ ਵੀ ਹੋਣਗੇ ਕਿਉਂਕਿ ਤੀਰਾਂ ਦੇ ਪਿਛਲੇ ਪਾਸੇ ਥੋੜੇ ਥੋੜੇ ਵੱਖਰੇ ਵੱਖਰੇ ਪੰਛੀਆਂ ਦੇ ਖੰਭ ਵੀ ਲਗਾਏ ਜਾਂਦੇ ਨੇ ਇਸ ਤੀਰ ਦਾ ਜ਼ਿਕਰ ਕਰਨ ਲੱਗੇ ਨੇ ਬਹੁਤ ਮਨਹੂਸ ਤੀਰ ਇਹ ਸਮਝਿਆ ਜਾਂਦਾ ਔਰ ਇਹ ਤੀਰ ਸੂਰਬੀਰ ਉਹਨੂੰ ਮਾਰਦੇ ਨੇ ਜਿਸ ਨੂੰ ਉਹਨਾਂ ਨੇ ਮੁਕਤ ਨਾ ਕਰਨਾ ਹੋਵੇ। ਕਲਕੀ ਅਵਤਾਰ ਵੀ ਇੱਕ ਐਸਾ ਤੀਰ ਚਲਾਉਣ ਲੱਗੇ ਨੇ ਜਿਸ ਦਾ ਜ਼ਿਕਰ ਦਸ਼ਮੇਸ਼ ਪਿਤਾ ਜੀ ਕਰ ਰਹੇ ਨੇ ਫਿਰ ਪੜ੍ਹਨਾ
ਕਲੰਕ ਪੱਤਰੀ
ਕੰਕ ਕਹਿੰਦੇ ਨੇ ਕਹਾ ਪੱਤਰੀ ਕਹਿੰਦੇ ਨੇ ਤੀਰ ਨੂੰ ਕਹਿੰਦੇ ਨੇ ਉਹ ਤੀਰ ਚੱਲੇ ਜਿਨ੍ਹਾਂ ਦੀਆਂ ਦੇ ਪਿਛਲੇ ਪਾਸੇ ਉਹ ਤੀਰ ਚੱਲੇ ਜਿਨ੍ਹਾਂ ਨੇ ਸੰਬਲਪੁਰ ਦੇ ਰਾਜੇ ਨੂੰ ਕਲੰਕੀ ਸਮਝ ਕੇ ਹੋਰ ਦਿੱਤਾ ਕਿ ਧਰਮ ਦਾ ਵਿਰੋਧੀ ਧਰਮ ਨੂੰ ਮਿਟਾਉਣ ਵਾਲਾ ਸੰਬਲਪੁਰ ਦਾ ਰਾਜਾ ਜੋ ਭਾਰਤ ਦੀ ਅਗਵਾਈ ਕਰ ਰਿਹਾ ਹੈ, ਜੇ ਮਰੇ ਵੀ ਤੇ ਅਪਵਿੱਤਰ ਮੌਤੇ ਮਰੇ, ਇਹਦੀ ਮੁਕਤ ਨਾ ਹੋ ਜਾਵੇ। ਕਹਿੰਦੇ ਨੇ ਕਾਂ ਦੇ ਖੰਭਾਂ ਵਾਲੇ ਸੁੰਦਰ ਕਲੰਗ, ਸੁੰਦਰ ਤੀਰ, ਪੱਤਰੀ ਤੀਰ ਜਿਹੜੇ ਨੇ ਉਹ ਚੱਲੇ, ਜਿਹੜੇ ਮਨਹੂਸਤਾ ਦੇ ਪ੍ਰਤੀਕ ਸਨ। ਜੀ
ਤਜੈ ਤਾਣ ਛਤਰੀ,
ਛਤਰੀ ਸੂਰਬੀਰ ਕਲਕੀ ਅਵਤਾਰ ਜਿਹੜੇ ਨੇ ਦੇ ਸੂਰਮੇ ਤਾਣ ਤਾਣ ਕੇ ਖਿੱਚ ਖਿੱਚ ਕੇ ਹੁਣ ਉਹਨਾਂ ਨੇ ਇਹ ਤੀਰ ਚਲਾਣੇ ਸ਼ੁਰੂ ਕਰ ਦਿੱਤੇ ਨੇ।
ਗ੍ਰਹਿ ਰੇਤ ਖੇਤੰ,
ਕਹਿੰਦੇ ਨੇ ਇਸ ਮੈਦਾਨੀ ਜੰਗ ਦੇ ਵਿੱਚ, ਕਹਿੰਦੇ ਨੇ ਇਸ ਕਲਕੀ ਅਵਤਾਰ ਦੇ ਮੁਕਾਬਲੇ ਤੇ ਸੰਬਲਪੁਰ ਦੇ ਫੌਜ ਦੇ ਸਿਪਾਹੀ ਮੈਦਾਨੀ ਜੰਗ ਵਿਚ ਇੰਜ ਡਿੱਗਦੇ ਨੇ ਜਿਵੇਂ ਧਰਮ ਦੇ ਵਿਰੋਧੀ ਸੂਰਬੀਰਾਂ ਦੇ ਸਰੀਰ ਮੈਦਾਨੀ ਜੰਗ ਵਿਚ ਰੇਤ ਦੇ ਪਹਾੜ ਵਾਂਗ ਡਿੱਗ ਰਹੇ ਨੇ।
ਨਚੇ ਭੂਤ ਪ੍ਰੇਤ,
ਉਸ ਮੌਕੇ ਤੇ ਭੂਤ ਨੱਚੇ ਨੇ, ਪ੍ਰੇਤ ਨੱਚੇ ਨੇ।
ਕਰੈ ਚਿੱਤਰ ਚਾਰੰਗ,
ਤੇ ਕਰੈ ਚਿੱਤਰ ਚਾਰੰਗ, ਉਸ ਮੌਕੇ ਤੇ ਸੂਰਬੀਰ ਜਿਹੜੇ ਨੇ ਚਾਰੰਗ ਸੁੰਦਰ ਚਿੱਤਰਕਾਰੀ ਆਪਣੇ ਤੀਰ ਮਾਰ ਮਾਰ ਕੇ ਨੇਜਿਆਂ ਨਾਲ ਵਿਨ ਵਿਨ ਕੇ ਸੂਰਬੀਰਾਂ ਦੇ ਸਰੀਰਾਂ ਤੇ ਸੁੰਦਰ ਤਸਵੀਰਾਂ ਚਿੱਤਰਕਾਰੀ ਕਰ ਦਿੰਦੇ ਨੇ, ਬਣਾ ਦਿੰਦੇ ਨੇ।
ਤਜੈ ਬਾਣ ਧਾਰੰ,
ਤੀਰਾਂ ਦੀ ਧਾਰ ਲਗਾਤਾਰ ਚੜੀ ਛੱਡ ਦਿੰਦੇ ਨੇ।
ਹਲੇ ਜੋਧ ਜੁਦੰ,
ਹਲੇ ਜੋਧ ਜੋਧੰ ਜੁਦੰ ਜੋਧ ਜੋਧੰ, ਸੂਰਬੀਰ ਜੋੜੇ ਇੱਕ ਦੂਸਰੇ ਨੂੰ ਜੋਧੇ, ਇੱਕ ਸੂਰਬੀਰ ਜੋਧੇ ਨੂੰ ਦੂਸਰੇ ਜੋਧੇ ਸੂਰਬੀਰ ਜਿਹੜੇ ਨੇ ਉਹਨੂੰ ਹਲਾ ਰਹੇ ਨੇ। ਇਉਂ ਜੋਧੇ ਸੂਰਬੀਰ, ਸੂਰਬੀਰਾਂ ਚੋਂ ਸੂਰਬੀਰ ਜਿਹੜੇ ਜੋਧੇ ਨੇ ਉਹ ਹਿੱਲੀ ਜਾ ਰਹੇ ਨੇ।
ਕਰੈ ਕਾਏ ਕ੍ਰੋਧੰ,
ਕ੍ਰੋਧ ਦੇ ਨਾਲ ਇਵੇਂ ਸੂਰਬੀਰਾਂ ਦੇ ਨੂੰ ਜ਼ਖਮੀ ਕਰ ਰਹੇ ਨੇ।
ਕਹਿ ਖਗ ਖਗ
ਹੈ, ਖਗ ਖਗ ਹੈ, ਉਸ ਮੌਕੇ ਤੇ ਕਿਰਪਾਨ, ਕਿਰਪਾਨ ਦੇ ਨਾਲ ਖੈਂਦੀ ਹੈ, ਕਿਰਪਾਨ ਦਾ ਵਾਰ ਕਿਰਪਾਨ ਉੱਪਰ ਹੁੰਦਾ ਹੈ। ਔਰ ਸੰਬਲਪੁਰ ਦੇ ਰਾਜੇ ਦੇ ਆਦਮੀ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀਆਂ ਕਿਰਪਾਨਾਂ ਅੱਗੇ ਸਾਹਮਣੇ ਕਰ ਦਿੰਦੇ ਨੇ।
ਉੱਠੇ ਝਾਲ ਅੱਗੇ,
ਇਹ ਕਹਿੰਦੇ ਨੇ ਉਸ ਮੌਕੇ ਤੇ ਕਿਰਪਾਨਾਂ ਤੇ ਲੱਗਣ ਕਰਕੇ ਸ਼ਸਤਰਾਂ ਦੇ ਵਿੱਚੋਂ ਝਾਲ ਬਹੁਤ ਸਾਰੀ ਅੱਗ ਜਿਹੜੀ ਹੈ ਉਹਦੇ ਝਾਲ ਚਿੰਗਿਆੜੇ ਉੱਡਦੇ ਨੇ, ਨਿਕਲਦੇ ਨੇ, ਉੱਠਦੇ ਨੇ।
ਨਚੇ ਭਾਖਰਾਲੇ,
ਕਹਿੰਦੇ ਨੇ ਉਸ ਵੇਲੇ ਘੋੜਿਆਂ ਵਾਲੇ ਜਿਹੜੇ ਸੂਰਬੀਰ ਸਨ ਉਹ ਆਪਣੇ ਘੋੜਿਆਂ ਨੂੰ ਕੁਦਾ ਕੇ ਨਚਾ ਕੇ ਅਗਾਂਹ ਵਧੇ।
ਚਲੇ ਬਾਲ ਆਲੇ,
ਚਾਰ ਚੇਰੇ ਸੰਬਲਪੁਰ ਦੇ ਰਾਜੇ ਨੂੰ ਘੇਰ ਕੇ ਉਹਦੇ ਚਾਰ ਚੇਰੇ ਉਹਨੂੰ ਘੇਰਾ ਪਾ ਕੇ ਅਗਾਂਹ ਨੂੰ ਚੱਲੇ।
ਹਸੇ ਪ੍ਰੇਤ ਨਾਚ,
ਹੱਸ ਹੱਸ ਕੇ ਪ੍ਰੇਤ ਜਿਹੜੇ ਅਪਵਿੱਤਰ ਰੂਹਾਂ ਨੇ ਉਹ ਨੱਚ ਰਹੀਆਂ ਨੇ।
ਰੰਗ ਰੰਗ ਰਾਚ,
ਸੂਰਬੀਰ ਮੈਦਾਨੀ ਜੰਗ ਦੇ ਪ੍ਰੇਮ ਰੰਗ ਵਿੱਚ ਰਚੇ ਮਿਲੇ ਹੋਏ ਹਨ।
ਨਚੇ ਪਾਰਬਤੀ ਸੰਗ,
ਕਹਿੰਦੇ ਨੇ ਉਸ ਮੌਕੇ ਤੇ ਪਾਰਬਤੀ ਦਾ ਪਤੀ ਸ਼ਿਵਾ ਜਿਹੜਾ ਉਹ ਨੱਚਿਆ।
ਮੰਡਿਓ ਜੋਧਈ ਸੰਗ,
ਤੇ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਰਾਜੇ ਦੇ ਨਾਲ ਕਲਕੀ ਅਵਤਾਰ ਨੇ ਜੰਗ ਜਿਹੜਾ ਰਚਨਾ ਕੀਤਾ ਹੈ। ਅੰਤਮ ਸਮੇਂ ਤੇ ਸੰਬਲਪੁਰ ਦੇ ਰਾਜੇ ਨੇ ਜੰਗ ਰਚਨਾ ਕੀਤਾ, ਕੋਸ਼ਿਸ਼ ਕਰ ਰਿਹਾ ਹੈ ਕਿ ਬਚਾਓ ਹੋ ਜਾਵੇ।
ਦਸੰਗ ਦਿਓਸ ਕ੍ਰੋਧੰ,
ਕਹਿੰਦਾ ਦਸੰਗ ਦਿਓਸ ਕ੍ਰੋਧੰ, ਦਸਾਂ ਦਿਸ਼ਾਵਾਂ ਤੋਂ ਕ੍ਰੋਧ ਕਰਕੇ, ਗੁੱਸਾ ਕਰਕੇ ਉਹਦੇ ਬਾਕੀ ਬਚੇ ਹੋਏ ਸਿਪਾਹੀ ਅਗਾਂਹ ਵਧਣ ਦੀ ਕੋਸ਼ਿਸ਼ ਵਿਚ ਨੇ।
ਭਯੋ ਘੋਰ ਯੁੱਧੰ,
ਇਸ ਤਰੀਕੇ ਨਾਲ ਹਜ਼ੂਰ ਫਰਮਾਉਂਦੇ ਨੇ ਬੜਾ ਭਿਆਨਕ ਯੁੱਧ ਹੋਇਆ।
ਪੁਨਰ ਵੀਰ ਤਿਆਗਿਓ,
ਤੇ ਕਹਿੰਦੇ ਨੇ ਫਿਰ ਇਹ ਕਲਕੀ ਅਵਤਾਰ ਦੀ ਮਹਾਨਤਾ ਹੈ ਔਰ ਵਿਸ਼ੇਸ਼ਤਾ ਹੈ। ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਜਿਤਨੀ ਵਾਰੀ ਮੈਦਾਨੀ ਜੰਗ ਦੇ ਅੰਦਰ ਭੀਮ ਚੰਦ ਨੂੰ ਸ਼ਿਕਸਤ ਦਿੱਤੀ ਉਨੀ ਵਾਰੀ ਉਹਨੂੰ ਛੋੜ ਦਿੱਤਾ, ਜਾਣ ਕੇ ਛੱਡ ਦਿੰਦੇ ਸਨ, ਵਰਨਾ ਉਹਨੂੰ ਖਤਮ ਕਰਨਾ ਕੋਈ ਉਹਨਾਂ ਵਾਸਤੇ ਮੁਸ਼ਕਲ ਨਹੀਂ ਸੀ। ਇਸ ਲਈ ਛੱਡ ਦਿੰਦੇ ਸਨ ਕਿ ਫਿਰ ਤਿਆਰੀ ਕਰਕੇ ਹੋਰ ਕਿਸੇ ਦੀ ਮਦਦ ਪ੍ਰਾਪਤ ਕਰਕੇ ਮੈਦਾਨੀ ਜੰਗ ਵਿਚ ਆਵੇ ਤਾਂ ਜੋ ਹੋਰ ਯੁੱਧ ਹੋ ਸਕੇ। ਇਸ ਵਾਸਤੇ ਇਸ ਨੂੰ ਛੱਡ ਦਿੰਦੇ ਸਨ। ਇਸੇ ਹੀ ਤਰ੍ਹਾਂ ਫਿਰ ਪੜਨਾ,
ਪੁਨਰ ਵੀਰ ਤਿਆਗਿਓ,
ਫਿਰ ਸੂਰਬੀਰਾਂ ਬਹਾਦਰਾਂ ਨੇ ਕਹਿੰਦੇ ਨੇ ਇਸ ਸੰਬਲਪੁਰ ਦੇ ਰਾਜੇ ਨੂੰ ਫੜ ਕੇ ਛੱਡ ਦਿੱਤਾ।
ਪਗਨ ਦਵਾਇਕ ਭਾਗਿਓ,
ਤੇ ਕਹਿੰਦੇ ਨੇ ਸੰਬਲਪੁਰ ਦਾ ਰਾਜਾ ਦੋ ਪੈਰ ਅਗਾਂਹ ਭੱਜ ਕੇ ਦੌੜ ਕੇ ਗਿਆ।
ਫਿਰ ਉਹ ਫੇਰ ਆਇਆ ਤੇ
ਕਹਿੰਦੇ ਨੇ ਫਿਰ ਸ਼ਰਮਿੰਦਾ ਹੋ ਕੇ ਫਿਰ ਇਸ ਤਰੀਕੇ ਨਾਲ ਦੁਬਾਰਾ ਮੁੜਿਆ।
ਕ੍ਰੋਧੀ ਸੱਪ
ਜਾਤੇ, ਇਸ ਤਰ੍ਹਾਂ ਕਿਸ ਸੱਪ ਨੂੰ ਕੋਈ ਜ਼ਖਮ ਲਗਾ ਦਿਓ ਤੇ ਕ੍ਰੋਧੀ ਸੱਪ ਡਸਿਆ ਹੋਇਆ ਥੋੜਾ ਜਿਹਾ ਕੱਟਿਆ ਹੋਇਆ ਫਿਰ ਮੁੜ ਕੇ ਡੰਗ ਮਾਰਨ ਦੀ ਕੋਸ਼ਿਸ਼ ਕਰਦਾ। ਇਵੇਂ ਸੰਬਲਪੁਰ ਦਾ ਰਾਜਾ ਦੋ ਪੈਰ ਭੱਜ ਕੇ ਅਗਾਂਹ ਫਿਰ ਪਿਛਾਂ ਕ੍ਰੋਧ ਨਾਲ ਮੁੜਿਆ ਤਾਂ ਜੋ ਕਲਕੀ ਅਵਤਾਰ ਨੂੰ ਆਪਣਾ ਨਿਸ਼ਾਨਾ ਬਣਾ ਸਕੇ।
ਪੁਨਰ ਯੁੱਧ ਮੰਡਿਓ,
ਫਿਰ ਬਹੁਤ ਸਾਰਾ ਯੁੱਧ ਉਹਨੇ ਰਚਨਾ ਕੀਤਾ।
ਤਰੰਗ ਓਗ ਛੱਡਿਓ,
ਬਹੁਤ ਸਾਰੇ ਤੀਰ ਉਹਨੇ ਆਪਣੇ ਆਖਰੀ ਦਮ ਤੇ ਛੱਡਣਾ ਕੀਤੇ।
ਤਜੇ ਵੀਰ ਬਾਣ,
ਕਹਿੰਦੇ ਨੇ ਇਹ ਸੂਰਬੀਰਾਂ ਨੇ ਵੀ ਇਧਰੋਂ ਤੀਰ ਛੱਡ ਦੇਣਾ ਕੀਤੇ।
ਮਿੱਤਰ ਕਾਏ ਤਾਣ,
ਮ੍ਰਿਤੰਕ ਆਏ ਤਰਣ, ਕਹਿੰਦੇ ਨੇ ਕਿ ਮੌਤ ਨੇ ਆ ਕੇ ਉਸ ਮੌਕੇ ਤੇ ਸੰਬਲਪੁਰ ਦੇ ਰਾਜੇ ਦੀ ਇਸ ਲਈ ਰੱਖਿਆ ਕੀਤੀ ਕਿ ਥੋੜੇ ਜੇ ਸਵਾਸ ਹੋਰ ਲੈ ਲਵੇ ਔਰ ਥੋੜੇ ਜੇ ਕਾਂ ਦੇ ਖੰਭਾਂ ਵਾਲੇ ਤੀਰ ਉਹਨੂੰ ਹੋਰ ਚਖਾਏ ਜਾ ਸਕਣ। ਇਸ ਲਈ ਮੌਤ ਨੇ ਆ ਕੇ ਉਹਦੀ ਥੋੜੀ ਜੀ ਹੋਰ ਰੱਖਿਆ ਕੀਤੀ, ਪਰ ਕਿਤਨੀ ਕੁ ਦੇਰ ਰੱਖਿਆ ਹੋਵੇਗੀ।
ਸਭਾ ਸਿੰਧ ਦੇਖਾ,
ਸਭਾ ਸਿੱਧ ਦੇਖਾ, ਸਾਰੇ ਸਿੱਧ ਲੋਕ ਜਿਹੜੇ ਨੇ ਆਕਾਸ਼ ਵਿੱਚ ਸ਼ਕਤੀਆਂ ਨਾਲ ਆ ਕੇ ਦੇਖ ਰਹੇ ਨੇ।
ਕਲੰਕ੍ਰਿਤ ਲੇਖਾ,
ਕਲੰਕ੍ਰਿਤ ਲੇਖਾ, ਕਲਕੀ ਅਵਤਾਰ ਦੀ ਜੰਗ ਦੀ ਕਲੰਕ ਸੁੰਦਰ ਕ੍ਰਿਤ ਕਿਰਤ ਯੁੱਧ ਨੂੰ ਦੇਖਾ ਦੇਖ ਰਹੇ ਨੇ।
ਧਨ ਧਨ ਜਪ,
ਆਕਾਸ਼ ਵਿੱਚ ਦੇਵਤੇ ਦੇਵੀਆਂ ਸਾਰੇ ਲੋਕ ਧਨ ਧਨ ਜਪ ਰਹੇ ਨੇ। ਕਲਗੀ ਕਲਕੀ ਅਵਤਾਰ ਨੂੰ ਧੰਨ ਧੰਨ ਕਹਿੰਦੇ ਨੇ ਕਿਉਂਕਿ ਕਿਤਨੇ 100 ਸਾਲ ਤੋਂ ਬਾਅਦ ਫਿਰ ਧਰਮ ਦੀ ਰੱਖਿਆ ਵਾਸਤੇ ਉਹਨੇ ਧਰਮ ਯੁੱਧ ਕੀਤਾ ਹੈ।
ਲਖਾ ਪੀਰ ਕੰਪਾ,
ਜਿਹੜੇ ਪੀਰ ਕਾਇਰ ਲੋਕ ਨੇ ਉਹ ਇਸ ਜੰਗ ਦੇ ਵਾਤਾਵਰਨ ਨੂੰ ਦੇਖ ਕੇ ਥਰ ਥਰ ਕਰਕੇ ਕੰਬ ਰਹੇ ਨੇ, ਭੈ ਭੀਤ ਹੋ ਰਹੇ ਨੇ। ਇੰਜ ਸੰਬਲਪੁਰ ਦਾ ਰਾਜਾ ਆਪਣੇ ਆਖਰੀ ਸਵਾਸ ਪੂਰੇ ਕਰਦਿਆਂ ਹੋਇਆਂ ਇੱਕ ਦੋ ਵਾਰ ਕਰਨ ਦਾ ਯਤਨ ਕਰ ਰਿਹਾ ਹੈ। ਸਮੇਂ ਦੇ ਨਾਲ ਵਿਚਾਰ ਸਮਾਪਤੀ ਕਰਦਿਆਂ ਹੋਇਆਂ ਆਪਦੀ ਤੋਂ ਖਿਮਾ ਚਾਹਾਂਗਾ। ਬਾਕੀ ਦਾ ਵਿਚਾਰ ਕੱਲ ਸੰਬਲਪੁਰ ਦੇ ਰਾਜੇ ਦੀ ਮੌਤ ਦਾ ਜੋ ਪ੍ਰਸੰਗ ਹੈ ਉਹ ਕੱਲ ਦੇ ਸਮੇਂ ਅੰਦਰ ਹੋਵੇਗਾ।
ਸਭੈ ਸਿੱਧ ਦੇਖੈ ਕਲੰਕ੍ਰਿਤ ਦੇਖੈ ਤਨੰ ਤਨ ਜੰਪੈ ਲਖੈ ਵੀਰ ਕੰਪੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਰਾਜ ਸੰਤ ਆਨ ਆਨ ਸੁਰਮਾ ਸਿਧਾਨ ਬਾਨ ਧਾਵਹੀ ਰੋਜ ਜੋਜ ਕੈ ਮਰੇ ਸੋ ਦੇਵ ਨਾਰ ਪਾਵਹੀ ਰੀਜ ਰੀਜ ਅਰਚਣਾ ਅਲਾਚਨੋ ਅਲਾਚ ਸੂਰਣੋ ਬਰ ਬਰੀਨ ਬੀਨ ਬੀਨ ਕੈ ਸੁਦੀਨ ਪਾਨ ਕੈ ਤਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਸੂਰੀ ਵਿਖੇ ਸੁਸ਼ੋਭਿਤ ਹੋ ਕੇ ਆਪ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਭਿੰਨਾ ਅੰਮ੍ਰਿਤ ਕੀਰਤਨ ਸਰਵਨ ਕਰਕੇ ਆਨੰਦ ਮਾਣਿਆ। ਜਦੋਂ ਤੋਂ ਸੰਸਾਰ ਵਜੂਦ ਵਿੱਚ ਆਇਆ ਹੈ, ਜਦੋਂ ਤੋਂ ਇਹ ਸੰਸਾਰ ਕਾਇਮ ਹੋਇਆ, ਜਦੋਂ ਤੋਂ ਇਸ ਸੰਸਾਰ ਦੀ ਰਚਨਾ ਵਿੱਚ ਪ੍ਰਭੂ ਜੀ ਨੇ 84 ਲੱਖ ਪ੍ਰਕਾਰ ਦੇ ਜੀਵਾਂ ਦੀ ਸਾਜਨਾ ਕੀਤੀ ਹੈ, ਉਦੋਂ ਤੋਂ ਦਿਨ ਅਤੇ ਰਾਤ ਦਾ ਵਿਰੋਧ ਚੱਲਿਆ ਆਉਂਦਾ ਹੈ। ਜਿੱਥੇ ਰਾਤ ਹੈ ਉੱਥੇ ਦਿਨ ਨਹੀਂ, ਜਿੱਥੇ ਦਿਨ ਹੈ ਉੱਥੇ ਰਾਤ ਨਹੀਂ। ਜਦੋਂ ਤੋਂ ਸੰਸਾਰ ਰਚਿਆ ਗਿਆ ਹੈ ਉਦੋਂ ਤੋਂ ਜਨਮ ਅਤੇ ਮਰਨ ਦੋਨਾਂ ਦਾ ਵਿਰੋਧ ਚੱਲਿਆ ਆਉਂਦਾ ਹੈ। ਜਦੋਂ ਤੋਂ ਸੰਸਾਰ ਦੀ ਰਚਨਾ ਹੋਈ ਹੈ ਉਦੋਂ ਤੋਂ ਸੁੱਖ ਅਤੇ ਦੁੱਖ ਦੋਨਾਂ ਇੱਕ ਦੂਜੇ ਦਾ ਵਿਰੋਧ ਕਰਦੇ ਚੱਲੇ ਆ ਰਹੇ। ਜਦੋਂ ਤੋਂ ਸੰਸਾਰ ਦੀ ਰਚਨਾ ਹੋਈ ਹੈ ਉਦੋਂ ਤੋਂ ਅੰਮ੍ਰਿਤ ਅਤੇ ਸਹਿ, ਮਾਨ ਅਤੇ ਅਪਮਾਨ, ਖੁਸ਼ੀ ਅਤੇ ਗਮੀ ਦੋਨਾਂ ਦਾ ਮੁਕਾਬਲਾ ਚੱਲਿਆ ਆ ਰਿਹਾ। ਜਦੋਂ ਤੋਂ ਸੰਸਾਰ ਦੀ ਰਚਨਾ ਹੋਈ ਹੈ ਉਦੋਂ ਤੋਂ ਸੂਰਜ ਦਾ ਅਤੇ ਬੱਦਲਾਂ ਦਾ ਵੀ ਪਰਸਪਰ ਵਿਰੋਧ ਮੁਕਾਬਲਾ ਚੱਲਿਆ ਆਉਂਦਾ ਹੈ। ਕਦੇ ਬੱਦਲੀਆਂ ਸੂਰਜ ਨੂੰ ਆਪਣੇ ਆਂਚਲ ਵਿੱਚ ਛੁਪਾ ਲੈਂਦੀਆਂ, ਪਰ ਥੋੜੇ ਸਮੇਂ ਤੋਂ ਬਾਅਦ ਸੂਰਜ ਆਪਣੀਆਂ ਤਿੱਖੀਆਂ ਤੇ ਤੇਜ ਕਿਰਨਾਂ ਦੇ ਨਾਲ ਉਹਨਾਂ ਬਦਲੀਆਂ ਨੂੰ ਜਲਾ ਕੇ ਫਿਰ ਰੋਸ਼ਨ ਹੋ ਜਾਂਦਾ ਹੈ। ਠੀਕ ਇਸੇ ਹੀ ਤਰ੍ਹਾਂ ਸੰਸਾਰ ਦੀ ਜਦੋਂ ਤੋਂ ਰਚਨਾ ਹੋਈ ਹੈ ਧਰਮ ਅਤੇ ਅਧਰਮ ਦੋਨਾਂ ਦਾ ਵਿਰੋਧ ਚੱਲਿਆ ਆਉਂਦਾ ਹੈ। ਪੁੰਨਾਂ ਅਤੇ ਪਾਪਾਂ ਦਾ ਪਰਸਪਰ ਮੁਕਾਬਲਾ ਹੁੰਦਾ ਰਹਿੰਦਾ ਹੈ।
ਹਾਂ ਜਿਸ ਤਰ੍ਹਾਂ ਥੋੜੇ ਸਮੇਂ ਲਈ ਬਦਲੀਆਂ ਸੂਰਜ ਨੂੰ ਛੁਪਾ ਤੇ ਲੁਕਾ ਲੈਂਦੀਆਂ ਹਨ, ਪਰ ਕੁਝ ਲੋਕ ਸਮਝ ਲੈਂਦੇ ਨੇ ਬਸ ਹੁਣ ਸੂਰਜ ਨਹੀਂ ਚੜੇਗਾ, ਸੂਰ ਦਾ ਚਾਨਣ ਸਮਾਪਤ ਹੋ ਜਾਵੇਗਾ। ਇਸੇ ਹੀ ਤਰ੍ਹਾਂ ਅਧਰਮ ਦੀਆਂ ਸ਼ਕਤੀਆਂ, ਅਧਰਮ ਦੀਆਂ ਤਾਕਤਾਂ ਬਹੁਤੀ ਵਾਰੀ ਰਾਜ ਸੱਤਾ ਵਿੱਚ ਭਾਗ ਪ੍ਰਾਪਤ ਕਰਕੇ, ਰਾਜ ਸੱਤਾ ਦੀ ਸ਼ਕਤੀ ਪ੍ਰਾਪਤ ਕਰਕੇ ਧਰਮ ਨੂੰ ਕਮਜ਼ੋਰ ਕਰਨ ਦਾ ਯਤਨ ਕਰਦੀਆਂ। ਸਤਯੁਗ ਵਿੱਚ ਪ੍ਰਹਿਲਾਦ ਜੀ ਦੇ ਪਿਤਾ ਹਰਨਾਕਸ਼ ਨੇ ਕੋਸ਼ਿਸ਼ ਕੀਤੀ ਕਿ ਧਰਮ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ। ਦੁਨੀਆਂ ਵਿੱਚ ਕੋਈ ਵੀ ਵਿਅਕਤੀ ਪਰਮੇਸ਼ਵਰ ਦਾ ਨਾਮ ਨਾ ਲਵੇ, ਪਰ ਪ੍ਰਭੂ ਜੀ ਨੇ ਇੱਕ ਅਜੀਬ ਜਿਹਾ ਵਾਤਾਵਰਨ ਪੈਦਾ ਕਰ ਦਿੱਤਾ। ਉਹਦੇ ਘਰ ਵਿੱਚ ਹੀ ਬੇਟੇ ਦੇ ਰੂਪ ਵਿੱਚ ਧਰਮ ਨੂੰ ਜਨਮ ਦੇ ਦਿੱਤਾ। ਭਾਵੇਂ ਪੁਰਾਣਾ ਵਾਲਿਆਂ ਨੇ ਭਗਤ ਪ੍ਰਹਿਲਾਦ ਨੂੰ ਇੱਕ ਭਗਤ ਦੇ ਰੂਪ ਵਿੱਚ ਦਿੱਠਾ, ਇੱਕ ਬੇਟੇ ਦੇ ਰੂਪ ਵਿੱਚ ਵਿਆਖਿਆਕਾਰਾਂ ਨੇ ਵਿਆਖਿਆ ਕੀਤੀ, ਪਰ ਅਸਲ ਵਿੱਚ ਭਗਤ ਵੀ ਤਾਂ ਧਰਮੀ ਹੀ ਹੁੰਦਾ। ਜਿਹੜਾ ਧਰਮੀ ਨਾ ਹੋਵੇ ਉਹ ਕਿੱਥੇ ਭਗਤੀ ਕਰ ਸਕਦਾ? ਧਰਮ ਭਗਤੀ ਕਰਨੀ ਧਰਮੀਆਂ ਦਾ ਕਰਮ, ਪ੍ਰਭੂ ਦਾ ਸਤਿਕਾਰ ਕਰਨਾ ਧਰਮੀਆਂ ਦਾ ਕਰਮ, ਪ੍ਰਭੂ ਅੱਗੇ ਆਪਣਾ ਸਿਰ ਝੁਕਾ ਦੇਣਾ ਧਰਮੀਆਂ ਦਾ ਆਦਰਸ਼। ਧਰਮੀ ਨੇ ਲੋਕ ਧਰਮੀ ਨਹੀਂ, ਨਾ ਉਹ ਗੁਰਦੁਆਰੇ ਆਉਂਦੇ ਨੇ, ਨਾ ਉਹ ਮੰਦਰ ਮਸਜਿਦ ਜਾਂਦੇ ਨੇ, ਨਾ ਉਹ ਤਸਬੀਹ ਫੇਰਦੇ ਨੇ, ਨਾ ਉਹ ਕੁਰਾਨੀ ਤਿਲਾਵਤ ਕਰਦੇ, ਨਾ ਉਹ ਗਾਇਤਰੀ ਮੰਤਰ ਪੜ੍ਹਦੇ ਨੇ, ਨਾ ਉਹ ਬਾਈਬਲ ਹੀ ਵਿਚਾਰਦੇ ਨੇ। ਬਾਣੀ ਤੇ ਉਹਨਾਂ ਨੇ ਕਿੱਥੇ ਪੜ੍ਹਨੀ ਹੈ? ਜਿਨ੍ਹਾਂ ਦੇ ਅੰਦਰ ਧਰਮ ਨਹੀਂ ਉਹ ਬਾਣੀ ਦਾ ਪਾਠ ਨਾ ਕਰਦੇ ਨੇ, ਨਾ ਸੁਣਦੇ ਨੇ, ਨਾ ਬਾਣੀ ਦਾ ਵਿਚਾਰ ਖੁਦ ਕਰਦੇ ਨੇ, ਨਾ ਬਾਣੀ ਦਾ ਵਿਚਾਰ ਸੁਣਦੇ ਨੇ। ਦੁਨੀਆਂ ਵਿੱਚ ਜਦੋਂ ਤੱਕ ਕੋਈ ਮਨੁੱਖ ਧਰਮੀ ਨਹੀਂ ਹੋਵੇਗਾ ਉਦੋਂ ਤੱਕ ਪ੍ਰਭੂ ਦਾ ਭਗਤ ਨਹੀਂ ਹੋ ਸਕੇਗਾ। ਸਾਡਾ ਇਤਿਹਾਸ ਕਹਿੰਦਾ ਜਦੋਂ ਤੱਕ ਕੋਈ ਗੁਰੂ ਘਰ ਦੀ ਸੇਵਾ ਨਹੀਂ ਕਰੇਗਾ ਉਦੋਂ ਤੱਕ ਉਹ ਸਿੱਖ ਵੀ ਨਹੀਂ ਬਣ ਸਕੇਗਾ। ਪਰ ਅਸੀਂ ਤੇ ਸਸਤਾ ਜਿਹਾ ਸੌਦਾ ਕਰਨਾ ਚਾਹੁੰਦੇ ਹਾਂ, ਸੇਵਾ ਵੀ ਨਾ ਕਰੀਏ, ਸਿਮਰਨ ਵੀ ਨਾ ਕਰੀਏ, ਨਿਤਨੇਮ ਵੀ ਨਾ ਕਰੀਏ, ਗੁਰੂ ਕਾ ਅੰਮ੍ਰਿਤ ਵੀ ਪਾਨ ਨਾ ਕਰੀਏ, ਪਰ ਇੱਕ ਨੰਬਰ ਦੇ ਸਿੱਖ ਬਣ ਜਾਈਏ। ਸਿੱਖਾਂ ਵਿੱਚੋਂ ਵੀ ਅਸੀਂ ਵੱਡੇ ਸਿੱਖ ਸਮਝੇ ਜਾਈਏ, ਪਰ ਸਾਡਾ ਇਤਿਹਾਸ ਤੇ ਪਾਵਨ ਬਾਣੀ ਦਾ ਹੁਕਮ ਹੈ ਜਦੋਂ ਤੱਕ ਕੋਈ ਸੇਵਾ ਨਹੀਂ ਕਰੇਗਾ ਉਦੋਂ ਤੱਕ ਕਿਸੇ ਨੂੰ ਸਿੱਖੀ ਨਹੀਂ ਪ੍ਰਾਪਤ ਹੋਵੇ। ਜਦੋਂ ਤੱਕ ਕੋਈ ਧਰਮੀ ਨਹੀਂ ਹੋਵੇਗਾ ਉਦੋਂ ਤੱਕ ਭਗਤ ਹੋ ਹੀ ਨਹੀਂ ਸਕੇਗਾ। ਪਹਿਲਾਂ ਧਰਮੀ ਬਣੇਗਾ ਕੋਈ ਤੇ ਫਿਰ ਭਗਤ ਬਣੇਗਾ। ਧਰਮੀ ਹੀ ਭਗਤ ਹੈ, ਧਰਮੀ ਹੀ ਸੰਤ ਹੈ, ਧਰਮੀ ਹੀ ਸੇਵਕ ਹੈ। ਕਹਿੰਦੇ ਨੇ ਪ੍ਰਭੂ ਨੇ ਧਰਮ ਨੂੰ ਪੁੱਤਰ ਦੇ ਰੂਪ ਵਿੱਚ ਹਰਨਾਕਸ਼ ਦੇ ਘਰ ਪੈਦਾ ਕਰ ਦਿੱਤਾ, ਔਰ ਉਹਨੇ ਆਖਿਆ ਪਿਤਾ ਜੀ ਮੈਂ ਤੁਹਾਡੇ ਖਿਆਲਾਂ ਨਾਲ ਸਹਿਮਤ ਨਹੀਂ। ਜੋ ਕੋਈ ਤੁਸੀਂ ਪ੍ਰਚਾਰ ਰਹੇ ਹੋ, ਜੋ ਕੋਈ ਤੁਸੀਂ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਦੇ ਹੋ, ਮੈਂ ਇਹ ਪ੍ਰਵਾਹ ਨਹੀਂ ਕਰਦਾ। ਦੂਰੋਂ ਵਿਰੋਧ ਹੋਣ ਦੀ ਬਜਾਏ ਘਰ ਤੋਂ ਵਿਰੋਧ ਸ਼ੁਰੂ ਹੋ ਗਿਆ। ਹੋਰ ਕਿਸੇ ਦੁਸ਼ਮਣ ਦਾ ਵਿਰੋਧ ਕਰਨ ਦੀ ਬਜਾਏ ਬੇਟੇ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਫਿਰ ਵਕਤ ਆਇਆ ਅਧਰਮ ਨੇ ਇੱਕ ਬਾਪ ਹੋਣ ਦੇ ਨਾਤੇ, ਇੱਕ ਪਿਤਾ ਹੋਣ ਦੇ ਨਾਤੇ ਕਿਸੇ ਨੂੰ ਕਹਿ ਦਿੱਤਾ ਇਹਨੂੰ ਥੰਮਾਂ ਨਾਲ ਬੰਨ ਦਿਓ, ਕਿਸੇ ਨੂੰ ਕਹਿ ਦਿੱਤਾ ਇਹਨੂੰ ਪਾਣੀ ਵਿੱਚ, ਸਾਗਰ ਵਿੱਚ, ਨਦੀ ਵਿੱਚ ਡਬੋ ਦਿਓ। ਅਧਰਮ ਨੇ ਕਿਸੇ ਨੂੰ ਇਹ ਵੀ ਹੁਕਮ ਕੀਤਾ ਇਹਨੂੰ ਜ਼ਹਿਰੀਲੇ ਸੱਪਾਂ ਦੇ ਡੰਗ ਲਗਵਾ ਕੇ ਖਤਮ ਕਰ ਦਿਓ। ਅਧਰਮ ਨੇ ਇਹ ਵੀ ਆਖਿਆ ਕਿ ਇਹਨੂੰ ਇਕੱਲੇ ਨੂੰ ਕਮਰੇ ਵਿੱਚ ਬੰਦ ਕਰਕੇ ਅੰਦਰ ਸੱਪ ਛੱਡ ਦਿਓ, ਇੱਕ ਤੇ ਇਕੱਲ ਨਾਲ ਖਤਮ ਹੋ ਜਾਵੇਗਾ, ਦੂਸਰਾ ਸਰਪ ਲੜ ਕੇ ਇਸ ਨੂੰ ਖਤਮ ਕਰ ਦੇਣਗੇ। ਅਧਰਮ ਨੇ ਇਹ ਵੀ ਆਖਿਆ ਇਹਨੂੰ ਚਿਖਾ ਦੇ ਵਿੱਚ ਰੱਖ ਦਿਓ, ਆਪੇ ਜਲ ਜਾਵੇਗਾ, ਆਪੇ ਬਲ ਜਾਵੇਗਾ, ਆਪੇ ਸੜ ਜਾਵੇਗਾ, ਆਪੇ ਸੁਹਾ ਹੋ ਜਾਵੇਗਾ। ਪਰ ਅਧਰਮ ਇਹ ਨਾ ਸਮਝ ਸਕਿਆ ਆਪੇ ਪਾਵਕ ਆਪੇ ਪਵਨਾ ਚਾਰੇ ਖਸਮ ਤਾਰਾ ਖੈ ਕਮਨਾ। ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਰਾ ਖੈ ਕਮਨਾ। ਉਹ ਆਪ ਹੀ ਤਾਂ ਅੱਗ ਰੂਪ ਹੈ, ਆਪੇ ਹੀ ਹਵਾ ਰੂਪ ਹੈ। ਜਦੋਂ ਉਹ ਹੀ ਕਿਸੇ ਨੂੰ ਜਲਾ ਦੇਵੇ ਫਿਰ ਬਚਾਓ ਕੌਣ ਕਰ ਸਕੇਗਾ? ਇਸ ਨਿਸ਼ਚੇ ਨਿਸ਼ਚੇ ਤੇ, ਇਸ ਨਿਸ਼ਚੇ ਨਿਸ਼ਚੇ ਤੇ, ਇਸ ਵਿਸ਼ਵਾਸ ਤੇ ਟਿਕਣ ਵਾਲਾ ਧਰਮ ਅਡੋਲਤਾ ਦੇ ਨਾਲ ਅੱਗ ਵਿਚ ਬੈਠਿਆ। ਉਹਨੂੰ ਜਲਾਉਣ ਵਾਲੇ ਖੁਦ ਜਲ ਗਏ, ਪਰ ਧਰਮ ਸੋਨੇ ਵਾਂਗ ਹੋਰ ਚਮਕਦਾ ਦਮਕਦਾ ਬਾਹਰ ਨਿਕਲਿਆ। ਫਿਰ ਧਰਮ ਨੇ ਬਾਪ ਦੇ ਰੂਪ ਵਿਚ ਮਿਆਨ ਵਿਚੋਂ ਕਿਰਪਾਨ ਖਿੱਚ ਕੇ ਜਦੋਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਥੰਮ ਪਾੜ ਹਰ ਪ੍ਰਗਟਿਆ। ਨਰਸਿੰਘ ਰੂਪਾਂ ਰੂਪਾਂ ਨਾਦ, ਬੇਮੁਖ ਪਕੜ ਪਛਾੜੀਅਨ, ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਭਾਈ ਸਾਹਿਬ ਭਾਈ ਗੁਰਦਾਸ, ਇਉਂ ਧਰਮ ਦੀ ਰੱਖਿਆ ਸਾ ਯੁਗ ਵਿਚ ਹੋਈ। ਇਸਲਾਮ ਦੇ ਅੰਦਰ ਵੀ ਕੁਝ ਹੁਕਮਰਾਨਾਂ ਨੇ ਮੁਸਲਮਾਨਾਂ ਦੀ ਵਿਚਾਰਧਾਰਾ ਨੂੰ ਠੁਕਰਾਉਂਦਿਆਂ ਹੋਇਆਂ ਖੁਦ ਮੁਸਲਮਾਨ ਹੋ ਕੇ ਆਖਿਆ, ਕੋਈ ਖੁਦਾ ਨਹੀਂ, ਕੋਈ ਪੈਗੰਬਰ ਨਹੀਂ, ਕੋਈ ਕੁਰਾਨ ਨਹੀਂ, ਕੋਈ ਹਦੀਸ ਨਹੀਂ, ਸਿਰਫ ਮੈਂ ਹੀ ਮੈਂ ਹਾਂ। ਪਰ ਪ੍ਰਭੂ ਨੇ ਉਸ ਮੌਕੇ ਤੇ ਵੀ ਉਹਨਾਂ ਅਜਿਹੇ ਲੋਕਾਂ ਨੂੰ ਨੀਲ ਦਰਿਆ ਤੋਂ ਪਾਰ ਨਾ ਹੋਣ ਦਿੱਤਾ। ਉਹ ਇੱਕ ਚਿੱਕੜ ਵਿਚ ਅਜਿਹੇ ਖੁੱਬ ਗਏ ਕਿ ਉਹਨਾਂ ਦੀਆਂ ਫੌਜਾਂ, ਉਹਨਾਂ ਦੀ ਤਾਕਤ ਉਹਨਾਂ ਨੂੰ ਘੋੜੇ ਸਮੇਤ ਚਿੱਕਣ ਵਿਚ ਗਰਕ ਕਰਕੇ ਇਹ ਗੱਲ ਸਾਬਤ ਕਰ ਦਿੱਤੀ ਕਿ ਈਮਾਨ ਕਾਇਮ ਹੈ, ਧਰਮ ਕਾਇਮ ਹੈ, ਧਰਮ ਦਾ ਕਦੇ ਕੋਈ ਨਾਸ਼ ਨਹੀਂ ਕਰ ਸਕਦਾ। ਕਠਿਨਾਈਆਂ ਜ਼ਰੂਰ ਆਉਂਦੀਆਂ ਨੇ, ਮੁਸ਼ਕਲਾਤਾਂ ਜ਼ਰੂਰ ਆਉਂਦੀਆਂ ਨੇ। ਕਈ ਵਾਰੀ ਲੋਕ ਸਵਾਲ ਕਰਦੇ ਨੇ, ਧਾਰਮਿਕ ਲੋਕਾਂ ਤੇ ਦੁੱਖ ਕਿਉਂ ਆਉਂਦੇ ਨੇ, ਚੰਗੇ ਲੋਕਾਂ ਤੇ ਕਿਉਂ ਕਠਿਨਾਈਆਂ ਆਉਂਦੀਆਂ ਨੇ, ਨੇਕ ਲੋਕਾਂ ਨੂੰ ਵਿਪਤਾਵਾਂ ਕਿਉਂ ਘੇਰਦੀਆਂ ਨੇ। ਉਹਦਾ ਇੱਕੋ ਜਵਾਬ ਹੈ, ਸੋਨਾ ਸਭ ਤੋਂ ਕੀਮਤੀ ਹੈ ਪਰ ਉਹ ਕਿਤਨੀਆਂ ਅੱਗਾਂ ਸਹਾਰਦਾ ਹੈ। ਚੰਦਨ ਸਭ ਤੋਂ ਬਨਸਪਤੀ ਤੋਂ ਕੀਮਤੀ ਹੈ ਪਰ ਕਿਤਨੇ ਸਰਪ ਉਸ ਨੂੰ ਜ਼ਹਿਰੀਲੇ ਡੰਗ ਮਾਰਦੇ ਨੇ। ਪਾਰ ਬ੍ਰਹਮ ਪਰਮੇਸ਼ਵਰ ਉਹਨਾਂ ਪਿਆਰਿਆਂ ਦੀ ਕਦਰ ਪਾਉਣ ਲਈ, ਕੀਮਤ ਪਾਉਣ ਲਈ ਉਹਨਾਂ ਨੂੰ ਪ੍ਰੀਖਿਆਵਾਂ ਵਿਚ ਅਜ਼ਮਾਉਂਦਾ, ਉਹਨਾਂ ਨੂੰ ਪਰਖਦਾ, ਉਹਨਾਂ ਨੂੰ ਸ਼ੁੱਧ ਕਰਦਾ ਜਦੋਂ ਕੋਈ ਸਫਲ ਹੋ ਜਾਂਦਾ। ਕਿਉਂਕਿ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨ ਕੋਇ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਇ। ਸਲੋਕ ਭਗਤ ਕਬੀਰ ਕੇ, ਪ੍ਰਭੂ ਦੀ ਕਸੌਟੀ ਤੇ ਝੂਠੇ ਨਹੀਂ ਟਿਕਦੇ, ਗੁਰੂ ਦੀ ਕਸਵੱਟੀ ਤੇ ਕੂੜਿਆਰ ਟਿਕਦੇ ਨਹੀਂ, ਠਹਿਰਦੇ ਨਹੀਂ, ਰਾਮ ਦੀ ਕਸੌਟੀ ਤੇ ਉਹ ਖਰੇ ਉਤਰਦੇ ਨੇ, ਗੁਰੂ ਦੀ ਕੁਠਾਲੀ ਵਿਚ ਉਹ ਗਲਦੇ ਨੇ ਜਿਹੜੇ ਸਚਿਆਰ ਹੋ ਜਾਂਦੇ ਨੇ। ਤਾਹੀਓ ਤਾਂ ਉਹ ਬੰਦ ਬੰਦ ਵੀ ਕਟਵਾ ਲੈਂਦੇ ਨੇ, ਆਰੇ ਨਾਲ ਵੀ ਚਿਰਵਾ ਲੈਂਦੇ ਨੇ। ਪਰ ਕੀ ਮਿਸਾਲ ਹੈ ਕਿ ਉਹ ਕਸੌਟੀ ਤੋਂ ਕੁਠਾਲੀ ਤੋਂ ਘਬਰਾ ਜਾਣ, ਤੇ ਜਦੋਂ ਕੁਠਾਲੀ ਵਿਚ ਗਲ ਜਾਂਦੇ ਨੇ ਫਿਰ ਉਹਨਾਂ ਦੀ ਕਦਰ ਪੈ ਜਾਂਦੀ, ਉਹਨਾਂ ਦੀ ਕੀਮਤ ਪੈ ਜਾਂਦੀ ਹੈ। ਸੰਸਾਰ ਦੇ ਲੋਕ ਉਹਨਾਂ ਵੱਲ ਉਹਨਾਂ ਦਾ ਨਾਮ ਲੈ ਕੇ ਆਪਣਾ ਸਿਰ ਚੁਕਾਉਂਦੇ ਨੇ, ਸੰਸਾਰ ਦੇ ਲੋਕ ਉਹਨਾਂ ਦਾ ਨਾਮ ਲੈ ਕੇ ਆਪਣੇ ਦਿਲ ਨੂੰ ਕਰਾਰ ਦਿੰਦੇ ਨੇ, ਸ਼ਾਂਤੀ ਦਿੰਦੇ ਨੇ, ਸਕੂਨ ਦਿੰਦੇ ਨੇ। ਠੀਕ ਐਸੇ ਹੀ ਵਾਤਾਵਰਨ ਵਿਚ ਜਦੋਂ ਕਲ ਯੁਗ ਆਪਣੇ ਜੋਬਨ ਤੇ ਪ੍ਰਭਾਵ ਫੈਲਾਵੇਗਾ, ਜਦੋਂ ਕਲ ਯੁਗ ਦੇ ਅੰਦਰ ਇਸ ਮੌਜੂਦਾ ਸਮੇਂ ਤੋਂ ਵੀ ਵਧੀਕ ਗੁਨਾਹ ਹੋਣਗੇ, ਵਧੀਕ ਪਾਪ ਹੋਣਗੇ, ਉਸ ਮੌਕੇ ਤੇ ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇਵਣ ਜਾਹੇ, ਇਸਤਰੀ ਪੁਰਖਿਆ ਖੱਟਿਆ ਭਾਉ, ਭਾਵੇ ਆਵੋ ਭਾਵੇ ਜਾਓ, ਸਾਸਤ ਬੇਤ ਨ ਮਾਨੇ ਕੋਏ, ਆਪੋ ਆਪੇ ਪੂਜਾ ਹੋਏ, ਕਾਜੀ ਹੋਏ ਕਹਿ ਬਹੇ ਨਿਆਏ, ਫੇਰੇ ਤਸਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ ਸੁਣਾਏ, ਤੁਰਕ ਮੰਤਰ ਕਾ ਨਿਰਦੈ ਸਮਾਹੇ, ਲੋਕ ਮੁਹਾਵੇ ਚਾੜੀ ਖਾਹੇ, ਚੌਕਾ ਦੇਖੇ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਏ, ਜੋਗੀ ਗਿਰਹੀ ਜਟਾ ਵਿਭੂਤ, ਜਟਾਵਾਂ ਵੀ ਰੱਖੀਆਂ ਨੇ, ਸਰੀਰ ਤੇ ਸਵਾਹ ਵੀ ਮਲੀ ਹੋਈ ਏ, ਪਰ ਆਗੇ ਪਾਛੇ ਰੋਵੇ ਭੂਤ। ਰਾਮ ਕਲੀ ਕੀ ਵਾਰ ਮਹੱਲਾ ਪਹਿਲਾ, ਪਹਿਲੀ ਵਾਰ। ਇਸ ਵਿਚ ਵੀ ਹਜ਼ੂਰ ਜੀ ਨੇ ਆਉਣ ਵਾਲੇ ਸਮੇਂ ਦੇ ਹਾਲਾਤਾਂ ਦੇ ਸੰਬੰਧ ਵਿਚ ਸੰਸਾਰ ਨੂੰ ਆਗਾਹ ਕੀਤਾ। ਉਸ ਮੌਕੇ ਤੇ ਇਕ ਦੇਵੀ ਦੀ ਪੂਜਾ ਕਰਨ ਵਾਲੇ ਬ੍ਰਾਹਮਣ ਨੂੰ ਜਦੋਂ ਸੰਬਲਪੁਰ ਨਰੇਸ਼ ਕਤਲ ਕਰਨਗੇ ਉਦੋਂ ਕਲਕੀ ਅਵਤਾਰ ਪ੍ਰਗਟ ਹੋਣਗੇ। ਆਪਨੇ ਇਹ ਪ੍ਰਸੰਗ ਸੁਣਿਆ ਤੇ ਫਿਰ ਭਾਰਤ ਦੇ ਬਹੁਤ ਸਾਰੇ ਰਾਜਿਆਂ ਦੀਆਂ ਫੌਜਾਂ ਦੇ ਨਾਲ ਉਹ ਕਲਕੀ ਅਵਤਾਰ ਦੇ ਮੁਕਾਬਲੇ ਤੇ ਜੂਝ ਰਿਹਾ। 10 ਦਿਨ ਦੇ ਭਿਆਨਕ ਯੁੱਧ ਤੋਂ ਬਾਅਦ 2 ਲੱਖ ਤੋਂ ਵੱਧ ਜ਼ਿਆਦਾ ਸੰਬਲਪੁਰ ਦੇ ਰਾਜੇ ਦੀ ਫੌਜ ਮਾਰੀ ਗਈ, ਬਾਕੀ ਰਾਜਿਆਂ ਦੀ ਫੌਜ ਵੀ ਮਾਰੀ ਗਈ। ਸੰਬਲਪੁਰ ਦਾ ਰਾਜਾ ਇਕੱਲਾ ਬਚਿਆ। ਕਲਕੀ ਅਵਤਾਰ ਨੇ ਉਸ ਨੂੰ ਗ੍ਰਿਫਤਾਰ ਕਰਕੇ ਫਿਰ ਛੋੜ ਦਿੱਤਾ।
ਜਿਵੇਂ ਜ਼ਖਮੀ ਹੋਇਆ ਹੋਇਆ ਸੱਪ ਜ਼ਖਮੀ ਹੋਈ ਹੋਈ ਸ਼ੇਰ ਨੇ ਫਿਰ ਉਲਟ ਮੁੜ ਕੇ ਦਹਾੜਨ ਦਾ ਤੇ ਡੰਗ ਮਾਰਨ ਦਾ ਯਤਨ ਕਰਦੇ ਏ। ਇਵੇਂ ਸੰਬਲਪੁਰ ਦਾ ਰਾਜਾ ਬੁਝਦੇ ਹੋਏ ਦੀਵੇ ਵਾਂਗ ਆਖਰੀ ਵਕਤ ਤੇ ਟਿਮਟਿਮਾਉਂਦਿਆਂ ਹੋਇਆ ਜੋ ਕਲਕੀ ਅਵਤਾਰ ਦੇ ਸਾਹਮਣੇ ਆ ਰਿਹਾ ਹੈ ਦਸ਼ਮੇਸ਼ ਪਿਤਾ ਜੀ ਉਸ ਦਾ ਵਰਣਨ ਆਪਣੇ ਪਿੱਤਰ ਸ਼ਬਦਾਂ ਵਿੱਚ ਇੰਜ ਕਰ ਰਹੇ ਹਨ। ਹਾਂ ਸੂਰ ਬੀਰ ਬਹਾਦਰ ਮੈਦਾਨੀ ਜੰਗ ਵਿੱਚ ਆ ਕੇ
ਸਧਾਨ ਦਾਨ ਧਾਵਹੀ
ਆਪਣੀਆਂ ਕਮਾਨਾਂ ਵਿੱਚ ਤੀਰਾਂ ਦੇ ਤਾਈ ਸਧਾਨ ਸਿੰਨ ਕੇ ਨਿਸ਼ਾਨਾ ਸ਼ਿਸ਼ਤ ਬੰਨਣ ਦੇ ਤਰੀਕੇ ਦੇ ਨਾਲ ਤੀਰ ਕਮਾਨਾਂ ਵਿੱਚ ਸਿੰਨ ਕੇ ਸਾਹਮਣੇ ਤਾਉਂਦੇ ਨੇ।
ਰੋਜ ਜੋਜ ਕੈ ਮਰੇ
ਸੂਰਬੀਰ ਬਹਾਦਰ ਮੈਦਾਨੀ ਜੰਗ ਅੰਦਰ ਰੁੱਝ ਕੇ ਖਲੋ ਕੇ ਰੁਕ ਕੇ ਸ਼ਹੀਦ ਹੋ ਕੇ ਮਰ ਜਾਂਦੇ ਨੇ ਸਰੀਰ ਤਿਆਗ ਦਿੰਦੇ ਹਨ।
ਸੋ ਦੇਵ ਨਾਰ ਪਾਵਹੀ
ਦੇਵਤਿਆਂ ਦੀਆਂ ਪਤਨੀਆਂ ਅਪਛਰਾਵਾਂ ਦੇਵਤਿਆਂ ਦੀਆਂ ਪਤਨੀਆਂ ਅਪਛਰਾਵਾਂ ਜਿਹੜੀਆਂ ਨੇ ਉਹ ਉਹਨਾਂ ਸੂਰਬੀਰਾਂ ਨੂੰ ਵਰਾਂ ਤੇ ਪਤੀਆਂ ਦੇ ਰੂਪ ਵਿੱਚ ਪ੍ਰਾਪਤ ਪਾਉਂਦੀਆਂ ਹਨ।
ਸੋ ਰੀਜ ਰੀਜ ਅਛਰਾਂ
ਅਪਛਰਾਵਾਂ ਸਵਰਗ ਦੀਆਂ ਇਸਤਰੀਆਂ ਅਪਛਰਾਵਾਂ ਰੀਜ ਰੀਜ ਕੇ ਪ੍ਰਸੰਨ ਹੋ ਕੇ
ਅਲੱਛ ਸੂਰਨੋ
ਕਹਿੰਦੇ ਨੇ ਅਲੱਛ ਬਿਨਾਂ ਕਿਸੇ ਕਲੰਕ ਤੋਂ ਜਿਹੜੇ ਕਲੰਕਾਂ ਤੋਂ ਰਹਿਤ ਸੂਰਬੀਰ ਨੇ ਅਲੱਛ ਕਲੰਕਾਂ ਤੋਂ ਰਹਿਤ ਲਕਸ਼ਣ ਕੁਲਕਸ਼ਾਂ ਕਲੰਕਾਂ ਤੋਂ ਰਹਿਤ ਜਿਹੜੇ ਸੂਰਬੀਰ ਨੇ ਉਹਨਾਂ ਸੂਰਬੀਰਾਂ ਨੂੰ ਉਹ ਵਰਦੀਆਂ ਹਨ ਪਰਨਾਦੀਆਂ ਹਨ ਵਿਆਹੁੰਦੀਆਂ ਹਨ।
ਪਰਬੀਨ ਬੀਨ ਬੀਨ ਕਾ
ਤੇ ਉਹ ਅਪਛਰਾਵਾਂ ਪਰਬੀਨ ਚਾਤਰ ਸੂਰਬੀਰ ਬਹਾਦਰਾਂ ਨੂੰ ਚੁਣ ਚੁਣ ਕੇ
ਸੁਧੀਨ ਪਾਨ ਕੈ ਤਰੈ
ਤੇ ਕਹਿੰਦੇ ਨੇ ਸੁਧੀਨ ਪਾਨ ਕੈ ਤਰੈ ਉਹ ਜਿਹੜੇ ਸੁਧੀਨ ਬੁੱਧੀ ਵਾਲੇ ਸੂਰਬੀਰ ਨੇ ਜਿਹੜੇ ਹਰ ਪੱਖ ਤੋਂ ਸਿਆਣੇ ਨੇ ਲਾਇਕ ਨੇ ਸੁਧੀਨ ਸੁਧੀ ਕੀਤੀ ਬੁੱਧੀ ਬੁੱਧੀਵਾਨ ਜਿਹੜੇ ਸੂਰਬੀਰ ਨੇ ਉਹਨਾਂ ਸੁਧੀਨ ਬੁੱਧੀਵਾਨ ਸੂਰਬੀਰਾਂ ਦੇ ਤਾਈ ਆਪਣੇ ਪਾਨ ਹੱਥਾਂ ਦੇ ਨਾਲ ਧਰੇ ਪਕੜ ਲੈਂਦੀਆਂ ਨੇ। ਉਹ ਸੂਰਬੀਰ ਜਿਹੜੇ ਧਰਮ ਸ਼ੁੱਧ ਦੇ ਅੰਦਰ ਜੂਝ ਕੇ ਪ੍ਰਭੂ ਦੇ ਲੋਕ ਜਾਣਾ ਚਾਹੁੰਦੇ ਨੇ ਜੋ ਪ੍ਰਭੂ ਸੂਰਜ ਮੰਡਲ ਤੋਂ ਬ੍ਰਹਮ ਮੰਡਲ ਵਿੱਚ ਪਹੁੰਚ ਕੇ ਬ੍ਰਹਮ ਲੋਕ ਤੋਂ ਅੱਗੇ ਜਾਣਾ ਚਾਹੁੰਦੇ ਨੇ ਉਹਨਾਂ ਸਿਆਣੇ ਵਿਚਾਰਵਾਨ ਚਾਤਰਾਂ ਤੇ ਬੁੱਧੀਵਾਨ ਸੂਰਬੀਰਾਂ ਨੂੰ ਦੇਵਤਿਆਂ ਦੀਆਂ ਪਛਰਾਵਾਂ ਉਹਨਾਂ ਨੂੰ ਪਿੱਛੋਂ ਆਪਣੇ ਹੱਥਾਂ ਦੇ ਨਾਲ ਧਰੇ ਪਕੜਨ ਦਾ ਯਤਨ ਕਰਕੇ ਪਕੜਨ ਦੀ ਕੋਸ਼ਿਸ਼ ਕਰਦੀਆਂ ਨੇ ਵੀ ਉਹ ਅੱਗੇ ਨਾ ਜਾ ਸਕੋ। ਕਿਉਂਕਿ ਜਦੋਂ ਵੀ ਕੋਈ ਮਨੁੱਖ ਪ੍ਰਭੂ ਦੀ ਤਰਫ ਜਾਂਦਾ ਹੈ ਦੁਨੀਆਂ ਵਿੱਚ ਵੀ ਰੁਕਾਵਟਾਂ ਆਉਂਦੀਆਂ ਨੇ ਦੁਨੀਆਂ ਦੇ ਰਸਤਿਆਂ ਵਿੱਚ ਵੀ ਮੁਸ਼ਕਲਾਤਾਂ ਆਉਂਦੀਆਂ ਨੇ ਪਰਮਾਰਥ ਰਸਤੇ ਵਿੱਚ ਵੀ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਤਾਂ ਹੁੰਦੀਆਂ ਨੇ ਉਹਨਾਂ ਸਾਰੀਆਂ ਮੁਸ਼ਕਲਾਤਾਂ ਦੇ ਵਿੱਚੋਂ ਇਹ ਮੁਸ਼ਕਲ ਸਭ ਤੋਂ ਜ਼ਿਆਦਾ ਕਠਿਨ ਹੁੰਦੀ ਹੈ। ਮੋਹਣੀ ਮੁਖ ਮਣੀ ਸੋ ਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾਓ ਸ੍ਰੀ ਰਾਗ ਮਹੱਲਾ ਪਹਿਲਾ। ਇਹੋ ਹੀ ਕਾਰਨ ਬ੍ਰਹਮ ਲੋਕ ਤੋਂ ਅੱਗੇ ਪ੍ਰਭੂ ਦੀ ਤਰਫ ਸਤਖੰਡ ਦੀ ਤਰਫ ਜਾਣ ਵਾਲੇ ਸੂਰਬੀਰ ਧਰਮੀਆਂ ਨੂੰ ਦੇਵਤਿਆਂ ਦੀਆਂ ਪਤਨੀਆਂ ਉਹਨਾਂ ਦੀਆਂ ਬੱਚੀਆਂ ਪਛਰਾਵਾਂ ਬੁੱਧੀਵਾਨਾਂ ਦੇ ਤਾਈ ਪਿੱਛੋਂ ਦੌੜ ਦੌੜ ਕੇ ਉਹਨਾਂ ਦੇ ਪਕਲ ਪੱਲੇ ਪਕੜ ਪਕੜ ਕੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਪਕੜਨ ਦਾ ਯਤਨ ਕਰਕੇ ਪਕੜਦੀਆਂ ਹਨ। ਕਹਿੰਦੇ ਨੇ ਸਨਦ ਬਦ ਅੱਧ ਹਵੇ ਜਿਹੜੇ ਸਨਦ ਬਦ ਸ਼ਸਤਰ ਧਾਰੀ ਸੂਰਬੀਰ ਨੇ ਉਹ ਅੱਧੇ ਤਾਂ ਹੋ ਜਾਂਦੇ ਨੇ ਟੁਕੜੇ ਟੁਕੜੇ ਤੇ ਹੋ ਜਾਂਦੇ ਨੇ
ਦਰੋਦ ਸੂਰ ਧਾਵਹੀ
ਪਰ ਉਹ ਸੂਰਬੀਰ ਬਹਾਦਰ ਜਿਹੜੇ ਨੇ ਉਹ ਸੂਰਬੀਰਾਂ ਦੇ ਵਿਰੋਧ ਵਿੱਚ ਮੁਕਾਬਲੇ ਤੇ ਉਹਨਾਂ ਦੇ ਸਾਹਮਣੇ ਧਾ ਧਾ ਕੇ ਦੌੜ ਦੌੜ ਕੇ ਜਾਂਦੇ ਨੇ।
ਸੋ ਕ੍ਰੋਧ ਸਾਂਗ ਤੀਸ਼ਣ
ਕ੍ਰੋਧ ਦੇ ਨਾਲ ਉਹ ਸੂਰਬੀਰ ਬਹਾਦਰ ਤਿੱਖੀਆਂ ਤਿੱਖੀਆਂ ਬਰਸ਼ੀਆਂ
ਕੇ ਤਾਕ ਸ਼ਸਤਰ ਲਾਵਹੀ
ਉਹ ਜੋ ਦੁਸ਼ਮਣ ਨੇ ਉਹਨਾਂ ਦੇ ਤਾਈ ਤੱਕ ਤੱਕ ਕੇ ਦੇਖ ਦੇਖ ਕੇ ਉਹਨਾਂ ਨੂੰ ਬਰਸ਼ੀਆਂ ਵੀ ਲਾਉਂਦੇ ਨੇ ਔਰ ਤੀਰ ਵੀ ਲਾ ਦਿੰਦੇ ਨੇ ਤੀਰ ਵੀ ਮਾਰ ਦਿੰਦੇ ਨੇ। ਸੱਤਰ ਸਰ ਦੀ ਬਜਾਏ ਸੱਤਰ ਪਾਠ ਹੈ ਜੀ। ਸੁਕ੍ਰੋਧ ਸੁਕ੍ਰੋਧ ਸਾਂਗ ਤੀਛਣ ਕੇ ਤਾਕ ਸੱਤਰ ਲਾਵਹੀ ਕ੍ਰੋਧ ਦੇ ਨਾਲ ਉਹ ਸੂਰਬੀਰ ਬਹਾਦਰ ਤਿੱਖੀਆਂ ਬਰਸ਼ੀਆਂ ਨੂੰ ਦੁਸ਼ਮਣਾਂ ਨੂੰ ਤੱਕ ਕੇ ਉਹਨਾਂ ਦੀਆਂ ਛਾਤੀਆਂ ਵਿੱਚ ਉਹਨਾਂ ਦੇ ਸਰੀਰ ਵਿੱਚ ਲਗਾ ਦਿੰਦੇ ਹਨ।
ਸੋ ਜੂਜ ਜੂਜ ਕਾ ਗਰਾ
ਸੂਰਬੀਰ ਬਹਾਦਰ ਜੋ ਨੇ ਮੈਦਾਨੀ ਜੰਗ ਦੇ ਅੰਦਰ ਸ਼ਹੀਦ ਹੋ ਕੇ ਜੂਜ ਜੂਜ ਕੇ ਉਹ ਸੂਰਬੀਰ